ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਹਮਰੀ ਗਣਤ ਨਾ ਗਣੀਆ ਕਾਈ ਆਪਣਾ ਬਿਰਗ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣੀਆ ਤਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਾਧ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ ਰਹਾਓ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਾਧ ਕੁਰਬਾਨ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਾਧ ਕੁਰਬਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨ ਦੇ ਮੁਜਸਮੇ ਗੁਣਾਂ ਦੇ ਭੰਡਾਰ ਮਿਹਰਮਤ ਦੇ ਸਾਈ ਸਤਿਗੁਰੂ ਜੁਗੋ ਜੋਗੇ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਮੁਕਾਦਸ ਹਜ਼ੂਰੀ ਅੰਦਰ ਸਜ ਬੈਠੇ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਹਾਜ਼ਰੀਆਂ ਭਰਨ ਨਤਮਸਤਕ ਹੋਣ ਨਾਮ ਇਸ਼ਨਾਨ ਦੇ ਲਾਹੇ ਪ੍ਰਾਪਤ ਕਰ ਰਹੇ ਗੁਰੂ ਪਿਆਰ ਵਾਲਿਓ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰੀਏ ਸਤਿਗੁਰੂ ਜੀ ਜੋ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ ਐਸੇ ਪਾਵਨ ਪਵਿੱਤਰ ਅਗੰਮੀ ਬਾਣੀ ਦੇ ਸ਼ਬਦ ਦੀ ਵਿਚਾਰ ਸਤਿਗੁਰੂ ਆਪ ਮਿਹਰਮਤ ਕਰਕੇ ਕਰਵਾ ਲੈਣ। ਸਾਹਿਬ ਸਤਿਗੁਰੂ ਜੀਆਂ ਦੀ ਬਖਸ਼ਿਸ਼ ਸਦਕਾ ਹੀ ਤੁਰਕੀ ਅਗੰਮੀ ਬਾਣੀ ਨੂੰ ਆਪਾਂ ਵਿਚਾਰ ਸਕਣੇ ਹਾਂ ਤੇ ਸਾਹਿਬਾਂ ਦੀ ਕਿਰਪਾ ਸਦਕਾ ਇਹ ਬਚਨ ਕਿਣਕਾ ਮਾਤਰ ਵੀ ਸਾਡੇ ਹਿਰਦੇ ਵਿੱਚ ਵਸ ਜਾਏ ਤਾਂ ਕਿ ਮਿਲਿਆ ਹੋਇਆ ਜੀਵਨ ਸਫਲ ਹੋ ਸਕੇ। ਆਓ ਕਰੋ ਕਿਰਪਾਲਤਾ ਪਾਵਨ ਸ੍ਰੀ ਮੁੱਖ ਵਾਕ ਜੀ ਦੀ ਵਿਚਾਰ ਨਾਲ ਜੁੜੀਏ ਭਾਵਨਾ ਪਿਆਰ ਸ਼ਰਧਾ ਤੇ ਸਤਿਕਾਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ श्री वाहे गुरु साहिब जी सोरठ महला पंजवा हमरी गणत नागणिया काई अपना बिरद पछाण।
पावन पवित्र श्री मुखवाक धन गुरु ग्रंथ साहिब जिया के मुकदस स्वरूप से 619 20 अंग पर सुशोभित है। सोरठ राग जो धन गुरु ग्रंथ साहिब जी का नावा राग है, जिस दी आरंभता पावन मौजूदा स्वरूप तो 595 तो आरंभ होकर 659 तक कुल 65 अंगा का यह पावन राग है, जिहदियां दो वडियाईयां सतगुरु ने बाणी अंदर कीतियां ने। फिर बेनती कीते रखियो शब्द वाल आउण तों पहलां दो तरीके सतगुरु ने प्रभु नाल जुड़न दे इको थां ते रख के समझा दिता। अज भी वेखो तुसीं डॉक्टरां कोल कदे बंदा लोड़ पैंदी ते जांदा है, खास करके सुनियो ब्रेन वाले जिहड़े मरीज हुंदे ने ना, जां डिप्रैशन वाले जिन्हों आप कहने कोई दिमागी हलचल हो जा वैसे कोई वहम हो डिप्रैशन होम हो जे मनोविग्ञानक डॉक्टर ने एक गल कहें भी तू कलासीकल संगीत सुनिया कर। इको एक तरीका बड़े ध्यान सुनियो, जेड़ा कलासीकल संगीत है ना वह साध संगत की मन के अंदर वह तिरंगा ने जड़िया वह प्रेम चाओ पैदा कर रही है। इनू इदा कह लो पंजाबी जां पेंडू भाषा विच भी जेड़ा राग है वो पानी दा काम करदा। जिवें धरती सुकी होवे ते सुकी धरती नू वाही चलो च बीजी चलो पुजारा नहीं होर वो वाही भी औखी जाएगी, ते जे वाह के सुकी च बीजोगे ते उहदे च पुजारा नहीं हुंदा। बीजन लई आप जी सियाणे हो वत्तर बड़ी जरूरी है, ते गुरु ग्रंथ साहिब ने कहा ना भी शरीर जां इह जन्म मनुखा इह भी इस समय दी वत्तर है, इहदे विच कुछ बीजना ते राग पाणी है। फिर सुनियो प्रेम है, राग दे अर्थ प्रेम ही ने, राग दा अर्थ पकड़ भी है। ते जदों तेरे अंदर प्रेम उपजेगा इस संगीत नाल मन तरंगा नाल ठहराओ चाहेगा ते इहदे विच शब्द सहजे वस जाएगा। तां करके ना 1430 मुकादस अंगा चो सुनियो 1343 अंग ने ना जेड़े वो राग सहित बाणी है। ते जदों आप जी वेखोगे जी 87 अंग ने केवल जेड़ी राग रहित बाणी है, वो भी कारण ने कदे जिक्र करना होवे ते जपजी साहिब भी संदा बंदी च है। छंद अक्सर अक्सर तौर ते छंद ने जेड़े वो रागां तो रहित हुंदे ने, सोइये भी छंदा मंदी का रूप है। हुण जिहड़ी बेनती कर लगा आप जी दे चरणा च सोरठ महला पंजवा सोरठ राग इहदी वडियाई गुरु ग्रंथ साहिब ने कीती है। सोरठ सोरस पीजी है कब हुणा फीका होए, सोरठ का अर्थ ही जदों शब्द कोश वल जावांगे कि रस दे सहित। साहिब कहिंदे ऐसा रस वाला राग है जे तू इहदे विच गुरु की बाणी नाल जुड़ जाए कहिंदे कदे फिका हुंदा ही नहीं। बाणी मीठी अमृतार है, इहनू जदों राग विच होर भी प्रेम बन जाएगा। ते नाल तुहानू इह भी बेनती है जी, आप जी सियाने हो क्रिटिसाइड नहीं है कोई, जिवें पिछलेरी वार भी बेनती कीती सी, अज दो पक्खां वल सानू ध्यान देण दी लोड है। इक ते वेखो जदों कथा दी गल सारी दास तों सियाने ने सत्कार योग ने सारिया के चरणा दोए हथ जोड़ नतमस्तक हो बेनती है भी उदो कथा दे टाइम शब्द मुख रखिया जाए, उदे प्रकरण विच रहा जाए, ते जदो कीर्तन की गल होवे उदो रागां नू घर नू तालां नू पड़तालां नू मुख रखिया जाए। अज दोवें राह जिहड़े असीं छड़दे जा रहे हैं, कीर्तन दे विच भी तुसीं सुणदे हो ते कथा वाले पासे जिहड़े सियाने विद्वान कोई पुरातन थावां तो सियाने गुरमुखा तो सत संगत करके पढ़ी ने गल वखरी है, ते नहीं तो तुसी सुनदे हो कथा दे नां ते निंदिया इदां दी एक दूजे ते चिकड़ सुटिया। इदां ही बेनती कर लगा जी राग प्रति, राग रहित जिहड़ी बाणी है ਜਾਂ ਰਾਗਾਂ ਦੀ ਸਹਿ ਤੇ ਸ਼ਬਦ ਹੈ। ਸਾਹਿਬ ਕਹਿੰਦੇ ਜਦੋਂ ਪ੍ਰੇਮ ਵਿੱਚ ਆਏਗਾ ਸੋਰਠ ਸੋਰਸ ਪੀਜੀ ਹੈ ਕਬੂ ਹੁਣਾ ਫੀਕਾ ਹੋਏ, ਤੇ ਕਿਤੇ ਕਿਹਾ ਸੋਰਠ ਗੋਂਡ ਮਲਾਰੀ ਧੁਨੀ, ਇਹਦੀ ਜਦੋਂ ਧੁਣ ਨਾਲ ਜੁੜ ਜਾਏਗਾ ਕਿ ਰਾਗ ਦੇ ਸਹਿਤ ਜਦੋਂ ਸ਼ਬਦ ਨੂੰ ਉਚਾਰੇਗਾ ਨਾ, ਤੇ ਸਤਿਗੁਰੂ ਨੇ ਧੰਨ ਗੁਰੂ ਨਾਨਕ ਸਾਹਿਬ ਦਾ 550 ਸਾਲਾ ਮਨਾ ਰਹੇ ਆਪਾਂ, ਗੁਰੂ ਨਾਨਕ ਨਾਮ ਲੇਵਾ ਪਿਆਰ ਕਰਨ ਵਾਲੀ ਸੰਗਤ ਦੇਸ਼ਾਂ ਵਿਦੇਸ਼ਾਂ ਸੁਣਿਓ, ਕੋਈ ਬੇਨਤੀ ਇਹ ਹੈ ਸਤਿਗੁਰੂ ਨੇ ਬਗਦਾਦ ਜਾ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ ਨਾ ਕਿ ਦਿੱਤੀ ਬਾਂਗ ਨਮਾਜ਼ ਪੜ, ਜਦੋਂ ਹੋਇਆ ਸ਼ਬਦ ਦਾ ਕੀਰਤਨ, ਜਦੋਂ ਗਾਈ ਗਈ ਬਾਣੀ, ਤੇ ਉਹਨਾਂ ਨੇ ਕਿਹਾ ਸੀ ਨਾ ਵੀ ਇਹ ਕੀ ਕਰ ਰਹੇ ਰਾਗ ਦੀ ਤੇ ਮਨਾਈਏ, ਉੱਥੇ ਸਤਿਗੁਰੂ ਨੇ ਇੱਕ ਤਰੀਕਾ ਦਿੱਤਾ ਸਾਨੂੰ। ਕਹਿਣ ਲੱਗੇ ਭਲਿਓ ਰਾਗ ਭਾਂਡਾ ਹੈ, ਹੁਣ ਸੰਗਤ ਜੀ ਸੁਣਿਓ, ਕੋਈ ਸੋਨੇ ਦੇ ਭਾਂਡੇ ਵਿੱਚ ਪਾ ਕੇ ਸ਼ਰਾਬ ਪੀ ਰਿਹਾ, ਗੁਸਤਾਖੀ ਮਾਫ, ਕੋਈ ਨਸ਼ਾ ਪੀ ਰਿਹਾ, ਸੋਨੇ ਦੇ ਭਾਂਡੇ ਦੀ ਕੀ ਕੀਮਤ ਰਹਿ ਗਈ? ਅੱਜ ਆਪਾਂ ਵਿਹਣੇ ਲੋਕ ਰੱਬ ਨਾਲੋਂ ਟੁੱਟ ਕੇ ਚਾਰ ਛਿੱਲੜ ਇਕੱਠੇ ਹੋ ਜਾਂਦੇ, ਭੁੱਲ ਕੇ ਰੱਬ ਮਹਿੰਗੇ ਬਰਤਨਾਂ ਚ ਉਹ ਚੀਜ਼ ਖਾਂਦੇ ਨੇ, ਉਹ ਚੀਜ਼ ਪੀਂਦੇ ਨੇ ਜਿਹਨੂੰ ਧਰਮ ਨੇ ਰੱਬ ਨੇ ਦਾਤੇ ਨੇ ਮਨਾਹੀ ਕੀਤੀ ਹੈ। ਸੋਨੇ ਦੇ ਭਾਂਡੇ ਵਿੱਚ ਨਸ਼ਾ ਪੀ ਰਿਹਾ ਬੇਕਾਰ ਹੈ, ਤੇ ਇੱਕ ਸਾਦੇ ਜੇ ਲੋਹੇ ਦੇ ਕੱਚ ਦੇ ਕਿਸੇ ਆਮ ਬਰਤਨ ਵਿੱਚ ਕੋਈ ਰਸ ਪੀ ਰਿਹਾ, ਕੋਈ ਜੂਸ ਪੀ ਰਿਹਾ, ਪਾਣੀ ਪੀ ਰਿਹਾ, ਉਹਦਾ ਸਰੀਰ ਨੂੰ ਫਾਇਦਾ। ਇਸੇ ਤਰ੍ਹਾਂ ਜੀ ਰਾਗ ਭਾਂਡਾ ਹੈ, ਇਹਦੇ ਵਿੱਚ ਗੁਰਬਾਣੀ ਗਾਈ ਜਾਏ ਤੇ ਅੰਦਰ ਪਵਿੱਤਰ ਹੋ ਜਾਂਦਾ, ਪ੍ਰਭੂ ਦਾ ਮਿਲਾਪ ਹੋ ਜਾਂਦਾ। ਰਾਗ ਉਹੀ ਹੁੰਦਾ ਜਿਹਦੇ ਚ ਅਸ਼ਲੀਲ ਅਸਭਿਅਕ ਧੁਨਾਂ ਗਾਈਆਂ ਜਾਂਦੀਆਂ ਨੇ, ਰਾਗ ਚ ਉਹ ਵੀ ਹੁੰਦਾ। ਪਰ ਯਾਦ ਰੱਖਿਓ, ਹੁਣ ਆਪਾਂ ਉਧਰ ਜਾਣਾ ਨਹੀਂ, ਅਮੈਰੀਕਾ ਦੇ ਵਿਗਿਆਨੀ ਨੇ ਅਮੈਰੀਕਾ ਵਿੱਚ ਇੱਕ ਸੈਮੀਨਾਰ ਦੌਰਾਨ ਬੱਚਿਆਂ ਦੇ ਦਿਮਾਗ ਦੀ ਚੇਤਾ ਸ਼ਕਤੀ ਕਿੱਦਾਂ ਵਧੇ, ਬੇਨਤੀ ਇਹ ਕਰ ਰਿਹਾ ਸੋਰਠ ਕਿੱਦਾਂ ਵਧੇ, ਇਹਦੇ ਤੇ ਇੱਕ ਗੱਲ ਕਹੀ ਸੀ ਕਿ ਬੱਚਿਆਂ ਨੂੰ ਕਲਾਸੀਕਲ ਸੰਗੀਤ ਦੇ ਮਾਹੌਲ ਚ ਰੱਖਿਆ ਜਾਏ, ਤੇ ਜਾਂ ਫਿਰ ਬੱਚੇ ਨੂੰ ਕਿਸੇ ਇੱਕ ਸ਼ਬਦ ਨੂੰ ਵਾਰ ਵਾਰ ਧੀਮੀ ਆਵਾਜ਼ ਵਿੱਚ ਗਾਉਂਦਿਆਂ ਤੇ ਉਹ ਸੁਣੇ। ਤੇ ਮੈਂ ਬੇਨਤੀ ਕਰਾਂ, ਉਹਨੇ ਦੋਵਾਂ ਚੋਂ ਇੱਕ ਕਿਹਾ ਸੀ ਵੀ ਜਾਂ ਕਲਾਸੀਕਲ ਸੰਗੀਤ ਜਾਂ ਸ਼ਬਦ, ਤੇ ਗੁਰੂ ਸਾਹਿਬ ਤੋਂ ਬਲਿਹਾਰ ਜਾਓ, ਲੱਖ ਵਾਰ ਸ਼ੁਕਰਾਨਾ ਕਰੀਏ ਸਤਿਗੁਰੂ ਨੇ ਸਾਨੂੰ ਦੋਵੇਂ ਇਕੱਠੇ ਦੇ ਦਿੱਤੇ, ਰਾਗ ਵੀ ਦਿੱਤਾ ਹੈ ਤੇ ਸ਼ਬਦ ਵੀ ਦਿੱਤਾ ਹੈ। ਇਸ ਲਈ ਅੱਜ ਇਸ ਗੱਲ ਨੂੰ ਧਿਆਨ ਵਿੱਚ ਰੱਖੀਏ, ਸਾਹਿਬ ਗੁਰੂ ਗੁਰੂ ਅਰਜਨ ਦੇਵ ਸਾਹਿਬ ਗੁਰਦੇਵ ਪਾਵਨ ਰਾਗ ਸੋਠ ਰਾਗ ਅੰਦਰ ਬਖਸ਼ਿਸ਼ ਕਰਦੇ ਨੇ, ਤੇ ਬਖਸ਼ਿਸ਼ ਦਾ ਕਰਦਿਆਂ ਹੋਇਆਂ ਪਾਵਨ ਸ਼੍ਰੀ ਮੁੱਖ ਵਾਕ ਦਾ ਜਿਹੜੀ ਪਹਿਲੀ ਪੰਗਤੀ ਹੈ ਉਹ ਵੀ ਸਤਿਗੁਰੂ ਇਹ ਬੇਨਤੀ ਕਰਨੀ ਸਿਖਾਉਂਦੇ ਨੇ ਕਿ ਪ੍ਰਭੂ ਅੱਗੇ ਬੇਨਤੀ ਕਰ, ਹਮਰੀ ਗਣਤ ਨਾ ਗਣੀਆ ਕਾਈ, ਆਪਣਾ ਬਿਰਦ ਪਛਾਣ। ਪਹਿਲਾ ਸ਼ਬਦ ਹੀ ਅਕਰੀਅਰ, ਮਾਲਕ ਜੀ ਸਾਡੇ ਅਵਗੁਣਾਂ ਦੀ ਗਿਣਤੀ ਨਾ ਕਰਿਓ, ਤੁਸੀਂ ਆਪਣਾ ਬਿਰਦ ਆਪਣੇ ਸੁਭਾਅ ਦੀ, ਆਪਣੇ ਬਖਸ਼ਿਸ਼ ਭਰੇ ਸੁਭਾਅ ਦੀ ਪਾਲਣਾ ਕਰਦੇ ਆ, ਸਾਡੇ ਤੇ ਮਿਹਰ ਕਰਿਓ। ਕਿਉਂ? ਕਿਉਂਕਿ ਲੇਖਾ ਕੱਤਾ ਨਾ ਛੂਟੀ ਹੈ, ਖਿਣ ਖਿਣ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਅਸੀਂ ਖੱਤੇ ਬਹੁਤ ਕਮਾਉਂਦੇ ਕਿ ਸ਼ੰਤ ਨਾ ਪਾਰਾਵਾਰ, ਹਰ ਜੀਓ ਕਿਰਪਾ ਕਰਕੇ ਬਖਸ਼ ਲਓ, ਹਮ ਪਾਪੀ ਵੱਢ ਗੁਨਾਹਗਾਰ। ਜਦੋਂ ਇਹ ਬੇਨਤੀ ਕਰਾਂਗੇ ਨਾ, ਤੇ ਇੱਕ ਨੁਕਤਾ ਸੁਣਿਓ ਪਿਆਰ ਨਾਲ, ਦੁਨੀਆਂ ਦਾ ਤੇ ਧਰਮ ਦਾ ਕੀ ਫਰਕ ਹੈ? ਆਪਾਂ ਰੱਬੀ ਬਾਣੀ ਦੇ ਬਚਨ ਪੜ੍ਹਨੇ ਨਾ, ਭਗਤਾਂ ਤਾਂ ਐਸਾ ਸਾਰੀਆਂ ਜੋੜ ਕਦੇ ਨਾ ਆਇਆ। ਤੇ ਕਈ ਵਾਰੀ ਬੰਦਾ ਕਹਿੰਦਾ ਕਿੱਦਾਂ, ਦੁਨੀਆਂ ਵਿੱਚ ਤੁਸੀਂ ਵੇਖਿਓ ਜਿੰਨੇ ਤੁਹਾਡੇ ਕੋਲ ਗੁਣ ਹੋਣਗੇ, ਜਿੰਨੀ ਕਲਾ ਹੋਏਗੀ, ਮੰਨ ਲਓ ਉਦਾਹਰਣ ਹੈ ਕਿਤੇ ਨੌਕਰੀ ਹੈ ਤੇ ਜੋਬ ਉਹਦੀ ਰਿਕੁਆਇਰਮੈਂਟ ਆਈ, ਪੋਸਟਾਂ ਨਿਕਲੀਆਂ, ਤੇ ਉਹਨਾਂ ਨੇ ਬੇਸ ਰੱਖਤਾ ਵੀ ਬੰਦਾ 12th ਜਾਂ +2 12 ਪੜ੍ਹਿਆ ਚਾਹੀਦਾ, ਤੇ ਉਹਦੀ ਬਜਾਏ ਕਿਸੇ ਨੇ MA ਕੀਤੀ ਹੋਵੇ, ਡਬਲ MA ਹੋਵੇ, ਉਹਨੂੰ ਪ੍ਰੈਫਰ ਕੀਤਾ ਜਾਂਦਾ ਵੀ ਇਹਦੇ ਕੋਲੇ ਗੁਣ ਜ਼ਿਆਦਾ ਹੈ। ਤੇ ਉਹਦੇ ਆਪਣੇ ਗੁਣਾਂ ਨੂੰ ਦੱਸਣ ਲਈ, ਸਰਟੀਫਾਈ ਕਰਨ ਲਈ ਉਹਨੂੰ ਸਰਟੀਫਿਕੇਟ ਵਿਖਾਉਂਦਾ ਨਾ ਵੀ ਵੇਖੋ ਜੀ ਤੁਸੀਂ +2 ਕਿਹਾ ਤੇ ਮੈਂ ਤੇ MA ਪਾਸ ਹਾਂ। ਫਰਕ ਵੇਖਿਓ, ਦੁਨੀਆਂ ਵਿੱਚ ਆਪਣੇ ਆਪ ਨੂੰ ਉੱਚਾ ਕਰਨਾ ਹੈ ਨਾ ਜੀ, ਤੇ ਆਪਣੇ ਸਰਟੀਫਿਕੇਟ ਵਿਖਾਉਣੇ ਪੈਂਦੇ ਹੈ, ਆਪਣੀ ਵਿਦਿਆ ਵਿਖਾਉਣੀ ਪੈਂਦੀ ਹੈ। ਪਰ ਜੇ ਰੱਬ ਦੇ ਦਰ ਤੇ ਪ੍ਰਵਾਨ ਹੋਣਾ, ਇੱਥੇ ਆਪਣੇ ਆਪ ਨੂੰ ਖਾਲੀ ਹੋ ਕੇ ਇਹ ਕਹਿਣਾ ਪੈਂਦਾ, ਮਾਲਕ ਜੀ ਮੈਂ ਨਾਹੀਂ, ਕਛ ਹਾਂ ਨਹੀਂ, ਕਿਛ ਆਹੇ ਨਾ ਮੋਰਾ, ਆਪਣਾ ਬਿਰਦ ਪਛਾਣ, ਅਵਸਰ ਲੱਜਾ ਰਾਖ ਲੇਹੋ ਸਦਨਾ ਜਨ ਤੋਰਾ। ਇੱਥੇ ਨਹੀਂ ਇਹ ਗੱਲ ਚੱਲਦੀ ਵੀ ਮੈਂ ਬਹੁਤ ਕੁਝ ਜਾਣਦਾ। ਫਿਰ ਬੇਨਤੀ ਸੁਣਿਓ, ਦੁਨੀਆਂ ਵਿੱਚ ਜਿਹਦੇ ਕੋਲ ਵਿੱਦਿਆ ਸਰਟੀਫਿਕੇਟ ਨੇ ਉਹ ਪ੍ਰਵਾਨ ਹੈ, ਇਹ ਗੁਰੂ ਦੇ ਦਰ ਤੇ ਕੌਣ ਪ੍ਰਵਾਨ ਹੈ? ਸਤਿਗੁਰੂ ਨੂੰ ਕਦੇ ਪੁੱਛਿਓ ਵੀ ਸਭ ਤੋਂ ਅਣਜਾਣ ਕੌਣ ਹੈ? ਗੁਰੂ ਸਾਹਿਬ ਕਹਿੰਦੇ ਸਭ ਤੋਂ ਅਣਜਾਣ ਉਹ ਹੈ ਜਿਹੜਾ ਕਹਿੰਦਾ ਮੈਂ ਬਹੁਤ ਕੁਝ ਜਾਣਦਾ। ਚਾਹੇ ਸਾਡੇ ਹਾਲਾਤ ਕਿੱਧਰ ਜਾ ਰਹੇ, ਬੰਦਾ ਹੀ ਸਭ ਕੁਝ ਹੈ, ਗਿਆਨ ਹੀ ਸਭ ਕੁਝ ਹੈ, ਬੜਾ ਕੁਝ ਜਾਣਨ ਦੀ ਲੋੜ ਹੈ। ਕੀ ਜਾਣੇਗਾ ਬੰਦਾ? ਆਪਾਂ ਅੱਗੇ ਚੱਲ ਕੇ ਸ਼ਬਦ ਸਮਝਾਂਗੇ, ਕੁਝ ਵੀ ਨਹੀਂ ਜਾਣ ਸਕਦਾ। ਪਰ ਸਾਹਿਬ ਕਹਿੰਦੇ ਉਹ ਅਣਜਾਣ ਹੈ, ਸੋਈ ਅਜਾਣ ਕਹੇ ਮੈਂ ਜਾਣਿਆ। ਜਿਹੜਾ ਕਹਿੰਦਾ ਮੈਂ ਪ੍ਰਭੂ ਬਾਰੇ, ਮੈਂ ਦੁਨੀਆਂ ਬਾਰੇ, ਮੈਂ ਸਭ ਕੁਝ ਜਾਣ ਲਿਆ, ਸਾਹਿਬ ਕਹਿੰਦੇ ਬੜਾ ਅਣਜਾਣ ਹੈ। ਜਾਣਨ ਹਾਰ ਨਾ ਛਾਨਾ ਰੇ, ਇਸ ਲਈ ਬੇਨਤੀ ਕਰੀਏ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਪਹਿਲੀ ਬੇਨਤੀ, ਦੂਜਾ ਨੁਕਤਾ, ਦੂਜੀ ਉਦਾਹਰਣ। ਜਦੋਂ ਵੀ ਅਸੀਂ ਗੁਰੂ ਅੱਗੇ ਪਰਮਾਤਮਾ ਦੇ ਦਰ ਤੇ ਕੁਝ ਰੱਖਦੇ ਨੇ, ਇਹਨੂੰ ਬੜੇ ਧਿਆਨ ਨਾਲ ਸੁਣਿਓ ਜੀ, ਤੇ ਅਕਸਰ ਆਪਾਂ ਗਿਣਤੀ ਚ ਰੱਖਦੇ ਹਾਂ, ਮਾਫੀ ਲਿਆ ਜੀ, ਚਾਹੇ ਚਲੋ ਦੁਨੀਆਂ ਦੀ ਖੇਡ ਹੈ, ਆਪਾਂ ਗੁਰੂ ਸਾਹਿਬ ਅੱਗੇ ਪ੍ਰੇਮ ਭੇਟਾ ਮਾਇਆ ਦੀ ਰੱਖਣੇ ਆ। ਇਹ ਵਿਰਲੇ ਗੁਰਮੁਖਾਂ ਨੂੰ ਛੱਡ ਕੇ ਨਾ, ਮੇਰੇ ਵਰਗੇ ਤੇ ਘਰ ਤੋਂ ਸੋਚ ਕੇ ਤੁਰਦੇ ਵੀ ਅੱਜ ਪੰਜ ਰੱਖਣੇ ਕਿ ਦਸ ਰੱਖਣੇ, ਉਹਦੇ ਧਿਆਨ ਤੇ ਵੀ ਦਸ ਬਹੁਤ ਨੇ। ਗੱਲ ਇਹ ਨਹੀਂ ਹੈ ਵੀ ਕਿੰਨੀ ਮਾਇਆ ਰੱਖਦੇ, ਕੌਡੀ ਰੱਖਦੇ ਕਿ ਲੱਖ ਰੱਖਦੇ, ਗੱਲ ਇਹ ਵੀ ਧਿਆਨ ਵਿੱਚ ਹੈ ਵੀ ਇੰਨੇ ਬਹੁਤ ਨੇ, ਗਿਣ ਕੇ ਰੱਖਣੇ। ਪਰ ਯਾਦ ਰੱਖਿਓ, ਸਤਿਗੁਰੂ ਕਹਿੰਦੇ ਤੂੰ ਆਪਣੇ ਅਵਗੁਣਾਂ ਦੀ ਗੱਲ ਕਰ, ਕੁਝ ਰੱਖਣ ਦੀ ਗੱਲ ਕਰ, ਤੂੰ ਗਿਣ ਕੇ ਰੱਖਦਾ। ਪਰ ਮਾਲਕ ਆਪਣੇ ਸੁਭਾਅ ਦੀ ਪਾਲਣਾ ਕਿੱਦਾਂ ਕਰਦੇ ਨੇ? ਪਰਮਾਤਮਾ ਨੇ ਕੁਝ ਵੀ ਸਾਨੂੰ ਗਿਣ ਕੇ ਨਹੀਂ ਦਿੱਤਾ, ਕੁਝ ਵੀ ਤੋਲ ਕੇ ਨਹੀਂ ਦਿੱਤਾ। ਤਿੰਨ ਤਰੀਕੇ ਨੇ, ਆਪ ਜੀ ਨੂੰ ਬੜੀ ਵਾਰ ਬੇਨਤੀ ਕਰੀ ਦੀ ਹੈ। ਇੱਕ ਤਰੀਕਾ ਹੈ ਤੋਲਣਾ, ਵੇਟ ਕਰਨਾ ਅਨਾਜ ਵਗੈਰਾ ਦਾ। ਇੱਕ ਤਰੀਕਾ ਹੈ ਮਾਪਣਾ, ਜਿਵੇਂ ਕਿਸੇ ਥਾਂ ਨੂੰ ਮਾਪੀਦਾ, ਕੱਪੜੇ ਨੂੰ ਮਾਪੀਦਾ। ਤੀਜਾ ਤਰੀਕਾ ਹੈ ਗਿਣਨਾ, ਜਿਵੇਂ ਧਨ ਵਗੈਰਾ ਕਰੰਸੀ ਨੂੰ ਆਪਾਂ ਗਿਣਨੇ। ਇਹ ਸਾਰੀ ਦੁਨੀਆਂ 'ਚ ਤਿੰਨ ਹੀ ਤਰੀਕੇ ਨੇ, ਤੋਲਣਾ, ਮਾਪਣਾ ਤੇ ਗਿਣਨਾ। ਜਿੰਨਾ ਵੀ ਕੁਝ ਆਪਾਂ ਦੁਨੀਆਂ 'ਤੇ ਵੀ ਨੇ, ਤਿੰਨਾਂ 'ਚ ਆ ਜਾਂਦਾ, ਗਿਣਿਆ ਜਾਂਦਾ, ਤੋਲਿਆ ਜਾਂਦਾ, ਮਾਪਿਆ ਜਾਂਦਾ। ਤੇ ਹੁਣ ਵੇਖਿਓ ਆਪਣੇ ਜੀਵਨ ਝਾਤੀ ਮਾਰ ਕੇ, ਜਿੰਨਾ ਕੁਝ ਰੱਬ ਜੀ ਨੇ, ਪ੍ਰਭੂ ਨੇ ਦਿੱਤਾ ਨਾ, ਉਹ ਇਹ ਤਿੰਨਾਂ ਵਿੱਚ ਹੀ ਨਹੀਂ ਆਉਂਦਾ। ਜੇ ਤੁਸੀਂ ਕਹੋਗੇ ਗਿਣ ਲਈਏ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ ਗਿਣ ਸਕਦਾ। ਵੇਖ ਕਦੇ ਜਿਨ ਕਣ ਕੀਤੇ, ਅੱਖੀ ਨਾਕ ਜਨ ਜੇਬਾ ਦਿੱਤੀ, ਬੋਲੇ ਤਾਂ ਜਿਨ ਮਨ ਰੱਖਿਆ, ਅਗਨੀ ਪਾਏ, ਵਾਜੇ ਪਾਵਣ ਆਖੇ ਸਭ ਜਾਏ। ਇਹ ਦਾਤਾਂ ਕਦੇ ਗਿਣੀਆਂ ਜਾਂਦੀਆਂ? ਇਸ ਲਈ ਉਹਨੇ ਕੁਝ ਵੀ ਗਿਣ ਕੇ ਨਹੀਂ ਦਿੱਤਾ। ਤੇ ਤੂੰ ਆਪਣੇ ਅਵਗਣਾਂ ਲਈ ਵੀ ਕਿਹਾ ਕਰ ਵੀ ਮਾਲਕ ਜੀ, ਮੇਰੇ ਅਵਗਣ ਨਹੀਂ ਗਿਣੇ ਜਾ ਸਕਦੇ, ਤੁਸੀਂ ਆਪਣਾ ਬਿਰਧ ਬਖਸ਼ਿਸ਼ ਵਾਲੇ ਸੁਭਾਅ ਦੀ ਪਾਲਣਾ ਕਰੋ। ਕਿਉਂ? ਕਿਉਂਕਿ ਰਾਉ ਦੀਆਂ ਭਗਤੀ ਇੱਥੇ ਖੜੀਆਂ, ਆਪਾਂ ਅੱਗੇ ਚੱਲ ਕੇ ਸਮਝਣਾ। ਸਾਚਾ ਸਾਹਿਬ ਸਾਧ ਮਿਹਰਬਾਨ ਪਰਮਾਤਮਾ ਤੇ ਗੁਰੂ ਦੀ ਗੱਲ ਕਰਦੇ ਆ, ਇੱਥੇ ਇੱਕ ਸਾਖੀ ਕਹਿੰਦੇ ਆ, ਕਿਉਂਕਿ ਪ੍ਰਕਰਨ ਇੱਥੇ ਟੁੱਕਦਾ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਮਾਲਕ ਪਰਮਾਤਮਾ ਦੀ ਆਪਣੇ ਸੁਭਾਅ ਦੀ ਪਾਲਣਾ ਕਰੋ, ਸਾਡੇ ਅਵਗੁਣਾਂ ਨੂੰ ਨਾ ਵੇਖਣਾ ਕਰੋ। ਅਵਗੁਣ ਵੇਖਾਂਗੇ, ਕਰਮ ਵੇਖਾਂਗੇ, ਕਰਮਾਂ ਦੇ ਆਧਾਰ ਤੇ ਪਾਰ ਉਤਾਰਾ ਨਹੀਂ। ਸਾਡਾ ਪਾਰ ਉਤਾਰਾ ਤੁਹਾਡੀ ਬਖਸ਼ਿਸ਼, ਤੁਹਾਡੀ ਮਿਹਰਾਮਤ, ਤੁਹਾਡੀ ਰਹਿਮਤ ਨਾਲ ਹੋ ਸਕਦਾ ਹੈ। ਦੀ
ਹਾਥ ਦੀ ਰਾਖੀ ਕਰ ਆਪਣੇ, ਸਦਾ ਸਦਾ ਰੰਗ ਮਾਣ।
ਇਸ ਲਈ ਕਿਰਪਾ ਕਰੋ, ਸ਼ਬਦੀ ਅਰਥ ਹਾਥ ਦੇ ਰਾਖੇ ਕਰ ਆਪਣੇ, ਆਪ ਆਪਣੇ ਕਰਕੇ, ਆਪਣਾ ਸਮਝ ਕੇ, ਹੱਥ ਦੇ ਕੇ ਰੱਖਿਆ ਕਰੋ, ਤਾਂ ਕਿ ਸਦਾ ਸਦਾ ਰੰਗ ਮਾਣ। ਮੈਂ ਸਦਾ ਸਦਾ ਦੁਨਿਆਵੀ ਸੰਸਾਰ ਵਿੱਚ ਰਹਿੰਦੇ ਹਾਂ ਮਾਲਕ ਜੀ, ਲੋਕ ਤੇ ਪ੍ਰਲੋਕ ਦੇ ਰੰਗ ਆਨੰਦ ਨੂੰ ਮਾਰ ਸਕਾਂ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਖਿਦਰਾਣੇ ਦੀ ਢਾਬ ਤੋਂ ਦਮਦਮਾ ਸਾਹਿਬ ਵੱਲ ਜਾਂਦੇ ਨੇ, ਤੇ ਵੇਖੋ ਉਹ ਤੋਂ ਪਹਿਲਾਂ ਆਪਾਂ ਇਤਿਹਾਸ ਵੇਖਦੇ ਹਾਂ। ਸਤਿਗੁਰੂ ਕੇ ਸਿੱਖਾਂ ਨੇ ਇੱਕ ਬੇਨਤੀ ਕੀਤੀ, ਪ੍ਰੇਮ ਵਾਲੇ ਸਾਰੇ ਨੇ, ਪਰ ਇਤਿਹਾਸ ਕਹਿੰਦਾ ਕੁਝ ਟਕਿਆਂ ਤੇ ਤਨਖਾਹਾਂ ਤੇ ਵੀ ਨੇ, ਸਾਖੀਆਂ ਹੋਈ ਨੇ। ਤੇ ਸਾਖੀ ਕਹਿੰਦੀ ਹੈ ਵੀ ਘੋੜੇ ਦੀਆਂ ਵਾਗਾਂ ਫੜ ਲਈਆਂ, ਵੀ ਪਹਿਲਾਂ ਸਾਡੀ ਮਾਇਆ ਦਿਓ, ਕਿੰਨੇ ਮਹੀਨੇ ਹੋ ਗਏ ਹੈ, ਘਰ ਦਾ ਖਰਚਾ ਨਹੀਂ ਚੱਲਿਆ, ਘਰੇ ਜਾਣਾ ਹੈ, ਤੇ ਜਾਵਾਂਗੇ ਖਾਲੀ ਹੱਥ, ਕੁਝ ਦਿਓ ਤੇ ਸਹੀ। ਪੁੱਛਿਆ ਹੋਏਗਾ ਕਿਸੇ ਕਿਹਾ ਮੇਰੇ 3 ਮਹੀਨਿਆਂ ਦੇ ਮੈਨੂੰ 4 ਮਹੀਨਿਆਂ ਦੇ ਤੇ ਵੇਖੋ ਫਿਰ ਬੇਨਤੀ ਆਪ ਜੀ ਦੇ ਚਰਨਾਂ 'ਚ ਭਰੋਸਾ ਬਣੇ ਕਦੇ ਵੀ ਨਾ ਸੋਚੋ ਗੁਰੂ ਸਾਹਿਬ ਇੰਨੇ ਸਮਰੱਥ ਨੇ ਉਹ ਜਿੱਥੇ ਚਾਹੁਣ ਜਿਹੜਾ ਮਰਜ਼ੀ ਕੌਤਕ ਵਰਤਾਓ ਉਹਨਾਂ ਦਾ ਅੰਤ ਥੋੜ੍ਹੀ ਹੈ ਕੋਈ ਤੇ ਕਈ ਵਾਰੀ ਬੇਨਤੀ ਕਰਦਾ ਜਿਹਦਾ ਅੰਤ ਆ ਜਾਏ ਜਿਹਦੀ ਸਮਝ ਆ ਜਾਏ ਜਿਹਨੂੰ ਸਮਝਿਆ ਜਾ ਸਕੇ ਪੂਰਾ ਉਹਨੂੰ ਬੇਅੰਤ ਕਿਵੇਂ ਕਹੋਗੇ ਤਾਂ ਹੀ ਤੇ ਸਾਹਿਬ ਨੇ ਕਿਹਾ ਤੂੰ ਬੇਅੰਤ ਉਹ ਕੇਵਲ ਸਰਗੁਣ ਪ੍ਰਭੂ ਲਈ ਨਹੀਂ ਉਹ ਨਿਰਗੁਣ ਸਤਿਗੁਰੂ ਲਈ ਵੀ ਹੈ ਨਿਰਗੁਣ ਪ੍ਰਭੂ ਲਈ ਨਹੀਂ ਸਰਗੁਣ ਸਤਿਗੁਰੂ ਲਈ ਵੀ ਹੈ ਤੂੰ ਬੇਅੰਤ ਕੋ ਵਿਰਲਾ ਜਾਣ ਜਦੋਂ ਪੁੱਛਿਆ ਸਿੱਖਾਂ ਨੇ ਤੇ ਸਾਹਿਬ ਨੇ ਕਿਹਾ ਕੁਝ ਉਡੀਕ ਕਰੋ ਬਿਲਕੁਲ ਟੂਕ ਮਾਤਰ ਇਤਿਹਾਸ ਨੂੰ ਤੁਸੀਂ ਪੜ੍ਹਦੇ ਹੋ ਸਿੱਖ ਦਸਵੰਧ ਲੈ ਕੇ ਆਇਆ ਖੁਰਜੀਆਂ ਆਈਆਂ ਧਨ ਆਇਆ ਮੋਹਰਾਂ ਨਿਕਲੀਆਂ ਹੁਣ ਸਿੱਖਾਂ ਨੇ ਤੇ ਮੰਗਣ ਵਾਲਿਆਂ ਨੇ ਮੰਗਿਆ ਗਿਣਤੀ ਵਿੱਚ ਧਿਆਨ ਦੇ ਕੇ ਸੁਣਿਓ ਪਰ ਕੀ ਕਲਗੀਆਂ ਵਾਲਿਆਂ ਨੇ ਗਿਣ ਕੇ ਦਿੱਤੇ ਵੀ ਤੇਰੇ 3 ਮਹੀਨਿਆਂ ਦੇ ਇੰਨੇ ਆ ਤੇ ਇੰਨੇ ਲੈ ਜਾ ਤੇਰੇ 4 ਮਹੀਨਿਆਂ ਦੇ ਤੇ ਇੰਨੇ ਲੈ ਜਾ ਸੰਗਤ ਜੀ ਗੁਰੂ ਨੇ ਕਦੇ ਵੀ ਸਾਨੂੰ ਨਾ ਸਰੀਰ ਵਿੱਚ ਰਹਿੰਦੇ ਆ ਤੇ ਨਾ ਜੋ ਸ਼ਬਦ ਰੂਪ ਵਿੱਚ ਵਰਤਦੇ ਆ ਧੰਨ ਗੁਰੂ ਗ੍ਰੰਥ ਸਾਹਿਬ ਕਦੇ ਤੋਲ ਕੇ ਤੇ ਗਿਣ ਕੇ ਨਹੀਂ ਦਿੰਦੇ ਕਲਗੀਆਂ ਵਾਲੇ ਨੇ ਢਾਲਾ ਭਰ ਭਰ ਕੇ ਵੰਡੇ ਇਹ ਨਹੀਂ ਕਿਹਾ ਵੀ ਤੁਸੀਂ ਤੇ ਕੱਲ ਮੰਗਦੇ ਸੀ ਅੱਜ ਗਿਣ ਕੇ ਦਿਆਂਗ ਗੁਰੂ ਨੇ ਕਦੇ ਗਿਣ ਕੇ ਨਹੀਂ ਕੁਝ ਦਿੱਤਾ ਇਸ ਲਈ ਅਗਲੇ ਰਾਹ ਤੋਂ ਅੱਗੇ ਜਾ ਕੇ ਸਮਝਾਂਗੇ ਕੀ ਕੁਝ ਗਿਣ ਕੇ ਨਹੀਂ ਦਿੱਤਾ ਸਭ ਕੁਝ ਬੇਅੰਤ ਦਿੱਤਾ ਹੈ ਇਸ ਲਈ ਮਾਲਕ ਜੀ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਆਪ ਮੇਰਾਮਤ ਬਖਸ਼ਿਸ਼ ਕਰਕੇ ਇਹ ਦਇਆ ਕਰਨੀ ਕਰੋ ਤਾਂ ਕਿ ਤੁਹਾਡੇ ਚਰਨਾਂ ਨਾਲ ਜੁੜ ਕੇ ਸੰਸਾਰ ਵਿੱਚ ਰਹਿੰਦੇ ਆ ਇਸ ਸੁੱਖ ਨੂੰ ਇਸ ਰੰਗ ਨੂੰ ਮਾਣ ਸਕੀਏ ਜੀ
ਸਾਚਾ ਸਾਹਿਬ ਸਦ ਮਿਹਰਵਾਨ
ਉਹ ਪ੍ਰਭੂ ਪਰਮਾਤਮਾ ਜਿਹੜਾ ਉਹ ਸੱਚਾ ਹੈ ਤੇ ਸਾਹਿਬ ਹੈ ਸਾਹਿਬ ਵੱਡਾ ਹੈ ਇੱਕੋ ਹੀ ਹੈ ਵਾਹਿਗ ਉਹਦੇ ਵਰਗਾ ਦੂਜਾ ਕੋਈ ਨਹੀਂ ਤੇ ਉਹਦਾ ਇਹ ਵੀ ਗੁਣ ਹੈ ਵੀ ਉਹ ਸੱਚਾ ਸੱਚੇ ਦਾ ਅਰਥ ਸਦਾ ਰਹਿਣ ਵਾਲਾ ਹੈ ਸਾਚਾ ਸਾਹਿਬ ਤੇ ਉਹ ਸੱਚਾ ਹੀ ਨਹੀਂ ਕੇਵਲ ਸਾਧ ਮਿਹਰਵਾਨ ਉਹ ਸਦਾ ਹੀ ਮਿਹਰਵਾਨ ਹੈ ਸਮਾਂ ਨਹੀਂ ਹੁੰਦਾ ਨੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੂੰ ਪੁੱਛਿਓ ਪਰ ਤੁਹਾਡੇ ਚਰਨਾਂ ਚ ਬੇਨਤੀ ਹੈ ਅੱਜ ਅਸੀਂ ਛੱਡਦੇ ਜਾ ਰਹੇ ਹਾਂ ਸੰਗਤ ਨਹੀਂ ਸਾਡੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਭੁੱਲਦਾ ਜਾ ਰਹੇ ਹਾਂ ਕਿਉਂ ਵੇਖੋ ਇੱਕ ਬੇਨਤੀ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਤੇ ਸਾਧ ਸੰਗਤ ਜੀ ਅੱਗੇ ਤੋਂ ਖਿਆਲ ਰੱਖਿਓ ਇਸ ਸਟੇਜ ਤੋਂ ਇਸ ਪਾਵਨ ਸਥਾਨ ਤੋਂ ਤੁਹਾਨੂੰ ਬੇਨਤੀ ਹੈ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾਏ ਤੇ ਉਸ ਬੋਰਡ ਤੇ ਲਿਖਿਆ ਜਾਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਸਮਰਪਿਤ ਸਮਾਗਮ ਵੇਖੋ ਉਨ੍ਹਾਂ ਨੇ 7 ਭਾਸ਼ਾਵਾਂ ਦੀ ਤਾਂ ਆਪਾਂ ਨੂੰ ਇਤਿਹਾਸ ਤੋਂ ਸਮਝ ਪੈਂਦੀ ਹੈ ਨਹੀਂ ਤਾਂ ਮੈਂ ਇੱਕ ਬੇਨਤੀ ਤੁਹਾਨੂੰ ਫਿਰ ਕਰਦੇ ਹਾਂ ਜੀ ਸਾਧ ਮਿਹਰਵਾਨ ਦੀ ਲਈ ਬੇਨਤੀ ਕਰਨ ਲੱਗਾ ਉਸ ਸਮੇਂ 4 ਸਿੱਖਾਂ ਨੇ ਬਾਣੀ ਦੇ ਉਤਾਰੇ ਕੀਤੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਰਿਮੰਦਰ ਸਾਹਿਬ ਬਣ ਰਹੇ ਆ ਤਰਨ ਤਾਰਨ ਸਾਹਿਬ ਵਸਿਆ ਕਰਤਾਰਪੁਰ ਸਾਹਿਬ ਵਸਿਆ ਜਲੰਧਰ ਕੋਲ ਹੈ ਜੋ ਇਹਦੇ ਦਰਮਿਆਨ ਹੀ ਲਗਭਗ 1597 ਵਿੱਚ ਗੁਰੂ ਅਰਜਨ ਦੇਵ ਸਾਹਿਬ ਨੇ ਸਿੱਖਾਂ ਨੂੰ ਕਿਹਾ ਹੁਕਮਨਾਮੇ ਜਾਰੀ ਕੀਤੇ ਵੀ ਜਿੱਥੇ ਵੀ ਕੋਈ ਗੁਰਬਾਣੀ ਦੀਆਂ ਪੋਥੀਆਂ ਜਾਂ ਗੁਟਕੇ ਨੇ ਉਹ ਲਿਆਂਦੇ ਜਾਣ ਪੋਥੀਆਂ ਆਈਆਂ ਦੂਰ ਦੂਰ ਤੱਕ ਜਿੱਥੇ ਕੋਈ ਸ਼ਬਦ ਪੋਥੀ ਕਿਸੇ ਕੋਲ ਆਪਣੀ ਰਚਨਾ ਜਾਂ ਗੁਰੂ ਸਾਹਿਬ ਦੇ ਬਚਨ ਨੇ ਲਿਆਂਦੇ ਇਤਿਹਾਸ ਨੂੰ ਵੇਖੋਗੇ 4 ਸਿੱਖਾਂ ਨੇ ਉਤਾਰੇ ਕੀਤੇ ਜਿਵੇਂ ਗੁਰੂ ਨਾਨਕ ਸਾਹਿਬ ਮੌਕੇ 3 ਸਿੱਖ ਸਨ ਇੱਕ ਭਾਈ ਹੰਸੂ ਲੁਹਾਰ ਇੱਕ ਸਾਧ ਸੰਗਤ ਜੀ ਸੈਦੋ ਘਾਹੋਂ ਇੱਕ ਸਿੰਹਾ ਸ਼ੀਬਾ ਵੇਖੋ ਇਹ ਜਾਤ ਕਰਕੇ ਨੀ ਨਾਮ ਨਾਲ ਜੁੜਿਆ ਹੋਇਆ ਤੇ ਚੌਥਾ ਸੀ ਭਾਈ ਮਨਸੁਖ ਜਿਹੜਾ ਵਪਾਰੀ ਹੈ ਲਾਹੌਰ ਦਾ ਇਹਨੇ ਵੀ ਇਹਦੇ ਵੀ ਬਹੁਤ ਵੱਡਾ ਲਖਾਰੀ ਸੀ ਇਹ ਵੀ ਉਤਾਰੇ ਕਰਦੇ ਰਹੇ ਗੁਰੂ ਅਮਰਦਾਸ ਸਾਹਿਬ ਮੌਕੇ ਅੱਜ ਅਸੀਂ ਗੁਰੂ ਸਾਹਿਬਾਂ ਦੇ ਪਰਿਵਾਰ ਨੂੰ ਛੁਟਿਆਉਣੇ ਹਨ ਗੁਰੂ ਅਮਰਦਾਸ ਸਾਹਿਬ ਦਾ ਸਾਰਾ ਪਰਿਵਾਰ ਲਖਾਰੀ ਲਾ ਕੇ ਲਿਖਦਾ ਰਿਹਾ ਬਾਬਾ ਮੋਹਰੀ ਜੀ ਬਾਬਾ ਮੋਹਨ ਜੀ ਖੁਦ ਪੋਥੀਆਂ ਲਿਖਦੇ ਰਹੇ ਤੇ ਬਾਬਾ ਮੋਹਨ ਜੀ ਦਾ ਪੁੱਤਰ ਸੀ ਸਹੰਸ ਰਾਮ ਬਹੁਤ ਵੱਡਾ ਵਿਦਵਾਨ ਇਤਿਹਾਸ ਕਹਿੰਦਾ ਭਾਈ ਮਨੀ ਸਿੰਘ ਤੋਂ ਪਹਿਲਾਂ ਯਾਦ ਰੱਖਿਓ ਜੇ ਸਭ ਤੋਂ ਵੱਧ ਕਿਸੇ ਨੇ ਪੋਥੀਆਂ ਦੇ ਉਤਾਰੇ ਕੀਤੇ ਹੈ ਨਾ ਉਹ ਗੁਰੂ ਅਮਰਦਾਸ ਸਾਹਿਬ ਦੇ ਪੋਤਰੇ ਬਾਬਾ ਮੋਹਨ ਜੀ ਦੇ ਪੁੱਤਰ ਸਹੰਸ ਰਾਮ ਨੇ ਕੀਤੇ ਤਾਂ ਹੀ ਉਹ ਪੋਥੀਆਂ ਉੱਥੇ ਨੇ ਇਤਿਹਾਸ ਵੱਖਰਾ ਫਿਰ ਬਾਬਾ ਮੋਹਰੀ ਜੀ ਉਹਨਾਂ ਦੇ ਪੁੱਤਰ ਆਨੰਦ ਜੀ ਤੇ ਅੱਗੇ ਉਹਨਾਂ ਦੇ ਪੁੱਤਰ ਬਾਬਾ ਸੁੰਦਰ ਜੀ ਤੇ ਬਾਬਾ ਸੁੰਦਰ ਜੀ ਗੁਰੂ ਅਮਰਦਾਸ ਸਾਹਿਬ ਦੇ ਪੜਪੋਤਰ ਨੇ ਤੇ ਉਹਨਾਂ ਦੇ ਆਪਾਂ ਬਾਣੀ ਬਚਨ ਪੜ੍ਹਨੇ ਆ ਰਾਮ ਕਲੀ ਸਾਧਵਾ। ਇਸ ਲਈ ਇਹ ਬੇਨਤੀ ਤਾਂ ਹੈ ਉਦੋਂ ਇਹ ਲਿਖਾਰੀ ਨੇ, ਗੁਰੂ ਅਰਜਨ ਦੇਵ ਸਾਹਿਬ ਮੌਕੇ ਚਾਰ ਲਿਖਾਰੀ ਨੇ, ਪਰ ਜਦੋਂ ਬਾਣੀ ਦਾ ਸਵਰੂਪ ਲਿਖਿਆ ਗਿਆ ਸੰਗਠਿਤ ਕੀਤਾ ਗਿਆ ਉਦੋਂ ਭਾਈ ਗੁਰਦਾਸ ਸਾਹਿਬ ਨੂੰ ਲਾਇਆ, ਬਖਸ਼ਿਸ਼ ਕੀਤੀ ਐਸੇ ਗੁਰੂ ਕੇ ਸਿੱਖ ਜਿਨ੍ਹਾਂ ਦੇ ਕੋਲ ਸੱਤ ਭਾਸ਼ਾਵਾਂ ਨੇ, ਸੰਸਕ੍ਰਿਤ ਦੇ, ਹਿੰਦੀ ਦੇ, ਬ੍ਰਿਜ ਦੇ, ਪੰਜਾਬੀ ਦੇ, ਫਾਰਸੀ ਦੇ, ਅਰਬ ਦੇ ਤੇ ਸਧੁਕੜੀ ਬੋਲੀ ਜਿਹਨੂੰ ਸਾਧ ਭਾਸ਼ਾ ਕਹਿੰਦੇ ਆ, ਜਿਹਦੇ ਚ ਗੁਰੂ ਗ੍ਰੰਥ ਸਾਹਿਬ ਦੀ ਬਹੁਤਾਤ ਬਾਣੀ ਹੈ, ਇਹ ਸਾਰੀਆਂ ਦੇ ਗਿਆਤਾ ਨੇ। ਇੰਨੇ ਵਿਦਵਾਨ ਬ੍ਰਹਮ ਗਿਆਨੀ ਅਵਸਥਾ ਵਾਲੇ ਐਸੇ ਗੁਰਸਿੱਖ ਨੂੰ, ਐਸੇ ਰੱਬੀ ਪਿਆਰੇ ਨੂੰ, ਮਹਾਂਪੁਰਸ਼ ਨੂੰ ਛੱਡਦੇ ਜਾ ਰਹੇ ਸੀ। ਇਸ ਲਈ ਤਾਂ ਬੇਨਤੀ ਕਰਨ ਲੱਗਾ, ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ ਗੁਰੂ ਦੇ ਸਮਾਨ ਕੋਈ ਮਿਹਰਬਾਨ ਨਹੀਂ, ਤੇ ਉਹਨਾਂ ਨੇ ਕਿਹਾ ਕਹਿੰਦੇ ਮਾਤਾ ਪਿਤਾ ਵੀ ਗੁਰੂ ਜਿੰਨੇ ਮਿਹਰਬਾਨ ਨਹੀਂ, ਸਭ ਡਿੱਠੇ ਠੋਕ ਵਜਾਏ। ਭਾਈ ਗੁਰਦਾਸ ਜੀ ਕਹਿੰਦੇ ਮੈਂ ਸਾਰਿਆਂ ਨੂੰ ਵੇਖਿਆ, ਭਲਾ ਕਿਉਂ? ਸਾਚਾ ਸਾਹਿਬ ਸਦ ਮਿਹਰਬਾਨ। ਤਾਂ ਕਿਹਾ ਜਦੋਂ ਇਤਿਹਾਸ ਨੂੰ ਪੜਚੋਲਣੇ ਆ ਨਾ, ਤੇ ਵੇਖੋ ਇਤਿਹਾਸ ਦੇ ਬਹੁਤੇ ਵਿਦਵਾਨਾਂ ਨੇ ਇਹ ਗੱਲ ਮੰਨੀ ਤੇ ਸੱਚੀ ਹੈ, ਭਾਈ ਗੁਰਦਾਸ ਸਾਹਿਬ 3 ਸਾਲ ਦੀ ਉਮਰ ਵਿਚ ਯਤੀਮ ਹੋ ਗਏ ਤੇ ਗੁਰੂ ਅਮਰਦਾਸ ਸਾਹਿਬ ਦੇ ਕੋਲ ਆ ਗਏ, ਜਿਹਨੂੰ ਅਸੀਂ ਕਹਿੰਦੇ ਧੰਨ ਗੁਰੂ ਅਮਰਦਾਸ ਸਾਹਿਬ ਨੇ ਆਸਰਿਆਂ ਦੇ ਆਸਰੇ ਨੇ, ਘਰਿਆਂ ਦੇ ਘਰ। ਉਹਨਾਂ ਨੇ ਵੇਖੋ ਕਿੰਨੇ ਇਤਿਹਾਸ ਨੂੰ ਪੜ੍ਹਨੇ ਆ, ਭਾਈ ਜੇਠਾ ਦੀ ਯਤੀਮ ਹੋ ਗਏ ਗੁਰੂ ਕੋਲ, ਭਾਈ ਗੁਰਦਾਸ ਸਾਹਿਬ ਗੁਰੂ ਕੋਲ ਤੇ ਸੰਭਾਲਿਆ ਤੇ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ, ਉਹ ਸਦਾ ਮਿਹਰਬਾਨ ਨੇ। ਇਸ ਲਈ ਪ੍ਰਭੂ ਪਰਮਾਤਮਾ ਸਾਚਾ ਸਾਹਿਬ ਹੈ, ਸਦਾ ਰਹਿਣ ਵਾਲਾ ਹੈ, ਤੇ ਪ੍ਰਭੂ ਪਰਮਾਤਮਾ ਦਾ ਦੂਸਰਾ ਸਰੂਪ ਸਰਗੁਣ ਰੂਪ ਗੁਰੂ ਸਦਾ ਮਿਹਰਬਾਨ ਤੇ ਬਖਸ਼ਿਸ਼ਾਂ ਦਾ ਭੰਡਾਰ ਹੈ ਜੀ।
ਬੰਦ ਪਾਇਆ ਮੇਰਾ ਸਤਿਗੁਰ ਪੂਰਾ ਕੋਈ ਸਰਬ ਕਲਿਆਣ।
ਇੱਥੇ ਇੱਕ ਇਹ ਵੀ ਬੇਨਤੀ ਸੁਣਿਓ, ਪਰਮਾਤਮਾ ਸਾਚਾ ਸਾਹਿਬ ਸਦ ਮਿਹਰਬਾਨ ਹੈ, ਉਹ ਫਿਰ ਕੀ ਕਰਦਾ ਹੈ ਜ਼ਿੰਦਗੀ ਵਿੱਚ? ਇੱਥੇ ਰੱਖਿਓ ਜੀ ਬੇਨਤੀ, ਜਿਹਦੇ ਤੇ ਮਾਲਕ ਨੇ ਕਿਰਪਾ ਕਰਨੀ ਹੋਵੇ ਨਾ, ਉਹਨੂੰ ਉਹ 3 ਬਖਸ਼ਿਸ਼ਾਂ ਕਰ ਦਿੰਦਾ। ਪਹਿਲੀ ਬਖਸ਼ਿਸ਼ ਤਾਂ ਸਭ ਤੇ ਕੀਤੀ ਹੈ, ਮਨੁੱਖਾ ਸਰੀਰ ਦੇ ਦਿੱਤਾ। ਉਹ ਤੋਂ ਬਾਅਦ ਅਗਲੀ ਬਖਸ਼ਿਸ਼ ਹੈ ਜਿਹਨੂੰ ਪਰਮਾਤਮਾ ਨੇ ਮਿਲਣਾ ਹੋਵੇ ਉਹਨੂੰ ਉਹ ਸੱਤ ਸੰਗਤ ਦਿੰਦਾ ਹੈ। ਸੱਤ ਸੰਗਤ ਵਿੱਚੋਂ ਸਤਿਗੁਰੂ ਦਾ ਸ਼ਬਦ ਮਿਲਦਾ ਹੈ, ਸਤਿਗੁਰੂ ਦੇ ਸ਼ਬਦ ਦੁਆਰਾ ਸੱਚਖੰਡ ਮਿਲਦਾ ਹੈ, ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਤੁਸੀਂ ਸਾਰੇ ਪ੍ਰਮਾਣ ਪੜ੍ਹ ਸਕਦੇ ਹੋ, ਇਹ ਪ੍ਰਮਾਣ ਤੁਹਾਨੂੰ ਸਭ ਨੂੰ ਕੰਠ ਹੈ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਭਰਮ ਚੋਟਾਂ ਖਾਵੈ। ਤੇ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਸੱਤ ਸੰਗਤ ਵਿੱਚ ਆ ਗਏ ਤੇ ਫਿਰ ਸੱਤ ਸੰਗਤ ਵਿੱਚੋਂ ਅਸੀਂ ਹੁਣ ਕੀ ਕਹਿੰਦੇ ਅੱਜ ਦੇ ਲੋਕ? ਵੇਖੋ ਜੀ, ਠੀਕ ਹੈ ਟੀਵੀ ਤੇ ਕਥਾ ਕੀਰਤਨ ਸੁਣਨਾ ਬਹੁਤ ਚੰਗੀ ਗੱਲ, ਹੋਰ ਕੁਝ ਸੁਣਨਾ, ਪਰ ਇੱਕ ਗੱਲ ਯਾਦ ਰੱਖਿਓ, ਜਿੱਥੇ ਵੀ ਬੈਠੇ ਸੁਣਦੇ ਹੋ, ਜਿਹੜਾ ਵੀ ਗੁਰੂ ਘਰ ਕੋਲ ਹੈ, ਸਿੱਖੋ ਗੁਰੂ ਨਾਨਕ ਸਾਹਿਬ ਨੂੰ ਕੋਈ ਪੁੱਛਦਾ ਸੀ ਨਾ, ਜਿਨ੍ਹਾਂ ਦਾ 550 ਸਾਲਾਂ ਮਨਾਉਣੇ ਆ, ਅਸੀਂ ਕਹਿੰਦੇ ਕੋਈ ਸੇਵਾ, ਅਗਲਾ ਕਹਿੰਦਾ ਆ ਲਿਆ ਦਿਓ। ਅੱਜ ਕੋਈ ਪੁੱਛਦਾ ਕੋਈ ਸੇਵਾ, ਇਹ ਕਹਿੰਦਾ ਇਹ ਚਾਹੀਦਾ। ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਜਦੋਂ ਕਿਸੇ ਨੇ ਪੁੱਛਣਾ ਬਾਬਾ ਤੇਰੀ ਕੀ ਸੇਵਾ ਹੋਏ, ਤੇ ਗੁਰੂ ਨਾਨਕ ਸਾਹਿਬ ਜੀ ਨੇ ਕਹਿਣਾ ਜਿੱਥੇ ਵਸਦਾ ਹੈ ਉੱਥੇ ਸਤ ਸੰਗਤ ਬਣਾ, ਧਰਮਸ਼ਾਲ ਥਾਪ ਸਤ ਸੰਗਤ ਥਾਪ। ਕਿਉਂ? ਕਿਉਂਕਿ ਸਤ ਸੰਗਤ ਵਿੱਚ, ਭਾਈ ਗੁਰਦਾਸ ਜੀ ਕਹਿੰਦੇ ਜਦੋਂ ਸਤ ਸੰਗਤ ਵਿੱਚ ਆ ਗਿਆ ਨਾ, ਚਾਹੇ ਤੂੰ ਬਾਣੀ ਘਰ ਵੀ ਪੜ੍ਹਦਾ ਬਖਸ਼ਿਸ਼ ਹੋਏਗੀ, ਪਰ ਜਦੋਂ ਸਤ ਸੰਗਤ ਕਰਨ ਲੱਗਾ ਨਾ, ਤੇ ਭਾਈ ਗੁਰਦਾਸ ਸਾਹਿਬ ਜੀ ਦੇ ਬੋਲ ਨੇ ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਨਾਲ ਬੇਨਤੀ ਇਹ ਵੀ ਹੈ, ਇਸ ਗੱਲ ਨੂੰ ਇਸੇ ਤਰੀਕੇ ਨਾਲ ਲੈਣਾ, ਅਸੀਂ ਕਹਾਂਗੇ ਦੁਵੱਲਾ ਅੱਖਰ, ਇਹ ਅੱਖਰ ਦੁਵੱਲਾ ਨਹੀਂ ਵਿਚਕਾਰ ਵਾਲਾ, ਅਸੀਂ ਕਹਿੰਦੇ ਸ਼ਬਦ, ਅਸੀਂ ਇੱਦਾਂ ਬੋਲਣੇ ਅਕਸਰ, ਵਾਹਵਾ ਨਹੀਂ ਹੈ। ਵਾਹਵੇ ਦਾ ਉਚਾਰਨ ਵੀ ਬਦਲ ਗਿਆ ਵਾਹਵੇ ਨਾਲ, ਤੇ ਉਹਦੇ ਅਰਥ ਵੀ ਤਬਦੀਲ ਹੋ ਜਾਂਦੇ, ਉਹਦੀ ਧੁਨੀ ਬਦਲ ਜਾਂਦੀ ਹੈ। ਤੁਸੀਂ ਅੱਜ ਕੋਸ਼ਿਸ਼ ਕਰਿਓ ਵਾਹਵੇ ਨਾਲ ਬੋਲਿਓ ਸ਼ਬਦ, ਤੇ ਫਿਰ ਬੱਬੇ ਨਾਲ ਬੋਲਿਓ ਸ਼ਬਦ, ਕੁਝ ਫਰਕ ਲੱਗੇਗਾ ਰਸਨਾ ਚ, ਕੁਝ ਕੰਠ ਨੂੰ ਰਸ ਮਿਲੇਗਾ। ਜੇ ਅਸੀਂ ਕਹਿੰਦੇ ਸਾਨੂੰ ਸਾਬਤ ਗੁਰੂ ਦੇ ਲੜ ਲਾਏ, ਕੋਈ ਕਾਰਨ ਹੈ ਇਹਦੇ ਪਿੱਛੇ? ਇਸ ਲਈ ਸਤ ਸੰਗਤ ਜੀ ਸਾਹਿਬ ਜੀ ਕਿਰਪਾ ਕਰਦੇ ਨੇ, ਜਦੋਂ ਸਤ ਸੰਗਤ ਮਿਲੀ ਤੇ ਸਤ ਸੰਗਤ ਵਿੱਚ ਆ ਕੇ ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟ ਹੀ ਆਇਆ ਕਿ ਜਦੋਂ ਸਤਿਗੁਰੂ ਪ੍ਰਗਟ ਹੈ ਇੱਥੇ ਤੇ ਪ੍ਰਗਟ ਰੂਪ ਵਿੱਚ ਸਤ ਸੰਗਤ ਵਿੱਚ ਜੁੜਿਆ ਤੇ ਫਿਰ ਕੀ ਮਿਲ ਗਿਆ? ਫਿਰ ਕਹਿੰਦੇ ਪਰਮਾਤਮਾ ਨੇ ਇਹ ਆਪਣਾ ਸੁਭਾਅ, ਇਹ ਆਪਣੀ ਮਰਜ਼ਾਦਾ ਬੰਨੀ ਹੈ ਕਿਹੜੀ ਕਿ ਬਿਨ ਸਤਿਗੁਰ ਕਿੰਨੇ ਨਾ ਪਾਇਓ, ਬਿਨ ਸਤਿਗੁਰ ਕਿੰਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖੇ ਹੁਣ ਕਰ ਪ੍ਰਗਟ, ਆਖ ਸੁਣਾਇਆ ਤਾਂ ਕਿਹਾ ਸਾਚਾ ਸਾਹਿਬ ਸਦ ਮਿਹਰਬਾਨ ਤੇ ਕਿਰਪਾ ਕੀ ਹੁੰਦੀ ਹੈ? ਬੰਦ ਪਾਇਆ ਮੇਰਾ ਸਤਿਗੁਰ ਪੂਰੇ। ਜਦੋਂ ਪਰਮਾਤਮਾ ਨੇ ਮਿਲਣਾ ਸਤਸੰਗ ਦਿੱਤੀ, ਗੁਰੂ ਮਿਲਾ ਦਿੱਤਾ ਤੇ ਗੁਰੂ ਦੇ ਕੋਲੋਂ ਸ਼ਬਦ ਮਿਲਿਆ, ਉਹਦਾ ਅਭਿਆਸ ਕੀਤਾ, ਤੇ ਇਹ ਵੀ ਬੇਨਤੀ ਕਰਾਂ, ਸ਼ਬਦ ਦਾ ਮਤਲਬ ਇੰਨਾ ਹੀ ਨਹੀਂ ਵੀ ਆਪਾਂ ਸ਼ਬਦ ਨੂੰ ਵਿਚਾਰ ਲਿਆ, ਉਹਦੇ ਅੱਖਰੀ ਅਰਥ ਸਮਝ ਆ ਗਏ ਤੇ ਬਸ ਹੋ ਗਿਆ ਕੰਮ, ਨਹੀਂ ਨਹੀਂ, ਸ਼ਬਦ ਅਭਿਆਸ ਹੁੰਦਾ। ਅੰਦਰ ਅੜਕੀਦਾ ਤੇ ਉਹਦਾ ਤਰੀਕਾ ਇੱਕੋ ਹੀ ਹੈ, ਵਾਰ ਵਾਰ ਜਪਣਾ, ਬਾਣੀ ਜਪਣੀ, ਨਾਮ ਜਪਣਾ, ਜਿਵੇਂ ਜਿਵੇਂ ਸ਼ਬਦ ਨਾਲ ਤੇ ਆਪਾਂ ਬਚਨ ਪੜ੍ਹਨੇ ਨਾ, ਰਾਮ ਕਲੀ ਕੀ ਵਾਰ ਬਾਬਾ ਬਲਵੰਡ ਤੇ ਬਾਬਾ ਸੱਤਾ ਜੀ ਦੇ ਕਿ ਮਾਧਾਣਾ ਪਰਬਤ ਕਰ ਸ਼ਬਦ ਅੜਕਿਓ, ਇਸ ਤਰੀਕੇ ਨਾਲ ਜਦੋਂ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ, ਪਰਮਾਤਮਾ ਨੇ ਸਤਿਗੁਰੂ ਨਾਲ ਮਿਲਾਇਆ ਤੇ ਗੁਰੂ ਸਾਹਿਬ ਨੇ ਪਹਿਲਾਂ ਕਿਰਪਾ ਕੀਤੀ, ਬੰਦ ਪਾਇਆ ਮੇਰਾ ਸਤਿਗੁਰ ਪੂਰਾ, ਮੇਰੇ ਸਤਿਗੁਰੂ ਨੇ ਵਿਕਾਰਾਂ ਵਾਲੇ ਪਾਸਿਓ ਬੰਨ ਲਾ ਦਿੱਤਾ, ਮਾੜੇ ਕੰਮ ਤੋਂ ਬੰਨ ਲਾ ਦਿੱਤਾ, ਉਧਰਲੇ ਪਾਸਿਓ ਮਨ ਰੁਕ ਗਿਆ ਤੇ ਨਾਲ ਕੀ ਕੀਤਾ ਜੀ, ਹੋਈ ਸਰਬ ਕਲਿਆਣ। ਸਰਬ ਕਲਿਆਣ ਕੀ ਹੈ? ਜੀਵ ਆਤਮਾ ਦੀ ਸਰਬ ਕਲਿਆਣ, ਪ੍ਰਭੂ ਵਿੱਚ ਲੀਨਤਾ ਹੋ ਜਾਣੀ। ਤੇ ਜੀਵ ਆਤਮਾ ਦੇ ਸਰੀਰ ਵਿੱਚ ਰਹਿੰਦੇ ਆ, ਕਲਿਆਣ ਕੀ ਹੈ? ਇਹ ਦਸੇ ਗਿਆਨ ਕਰਮ ਇੰਦਰੀ ਹੈ ਜਿਹੜੇ ਇਹ ਸ਼ੁਭ ਪਾਸੇ ਲੱਗ ਜਾਂਦੇ। ਇੱਕ ਬੇਨਤੀ ਸੁਣਿਓ ਅੱਧਾ ਮਿੰਟ, ਜਿਹੜੇ ਖੇਤੀ ਕਰਨੇ ਆਪਾਂ, ਖੇਤੀ ਦਾ ਇੱਕ ਨਿਯਮ ਹੈ, ਜਦੋਂ ਪਾਣੀ ਦਿੰਦੇ ਹੋ ਨਾ, ਖਾਲ ਵਿੱਚ ਪਾਣੀ ਜਾ ਰਿਹਾ, ਇਹ ਨਹੀਂ ਕੀਤਾ ਜਾਂਦਾ ਵੀ ਪਹਿਲਾਂ ਨੱਕਾ ਬੰਨ ਦਿੱਤਾ ਜਾਏ, ਬੰਨ ਲਾ ਦਿੱਤਾ ਜਾਏ ਤੇ ਛੱਡੀਏ ਫੇਰ, ਇੱਦਾਂ ਨਹੀਂ ਹੁੰਦਾ। ਪਹਿਲਾਂ ਛੱਡਿਆ ਜਾਂਦਾ ਜਿੱਦਣ ਛੱਡਣਾ, ਫੇਰ ਪਾਣੀ ਬੰਨਿਆ ਜਾਂਦਾ। ਗੁਰੂ ਨੇ ਵੀ ਇਹੀ ਕਿਰਪਾ ਕੀਤੀ ਹੈ, ਸਾਨੂੰ ਬਾਣੀ ਦੇ ਕੇ, ਨਾਮ ਦੇ ਕੇ, ਅੰਮ੍ਰਿਤ ਦੇ ਕੇ, ਸੇਵਾ ਦੇ ਕੇ, ਸਤਸੰਗ ਦੇ ਕੇ ਮਨ ਨੂੰ ਇਹਨਾਂ ਪੰਜਾਂ ਵਾਲੇ ਪਾਸੇ ਮੋੜਿਆ ਤੇ ਬੰਦ ਪਾਇਆ ਮੇਰੇ ਸਤਿਗੁਰ ਪੂਰਾ। ਜਦੋਂ ਮਨ ਇਧਰਲੇ ਪਾਸੇ ਮੁੜਿਆ ਤੇ ਗੁਰੂ ਸ਼ਬਦ ਨਾਲ ਜੁੜਿਆ, ਮਨ ਸਤਸੰਗਤ ਵਿੱਚ ਜੁੜਿਆ, ਮਨ ਵਿਕਾਰਾਂ ਵਾਲੇ ਪਾਸੇ ਬੰਨ ਦਿੱਤਾ, ਹੋਈ ਸਰਬ ਕਲਿਆਣ। ਇਹ ਗੁਰੂ ਦੀ ਬਖਸ਼ਿਸ਼, ਗੁਰੂ ਦੀ ਮਿਹਰ ਅਮਤ ਸਦਕਾ ਮਨ ਦੀ ਤੇ ਜੀਵ ਦੀ ਕਲਿਆਣਤਾ ਹੈ ਜੀ।
ਰਹਾਓ,
ਠਹਿਰਾਓ ਦੇ ਕੇ ਸਾਹਿਬ ਸਮਝਾਉਂਦੇ ਨੇ, ਰਹਾਓ ਦੇ ਅੱਖਰੀ ਅਰਥ ਨੇ ਸ਼ਬਦ ਵਿੱਚ ਠਹਿਰ ਕੇ, ਰੁਕ ਕੇ। ਤੇ ਯਾਦ ਰੱਖਿਓ, ਰਹਾਓ ਦੇ ਅਧਿਆਤਮਕ ਅਰਥ ਨੇ, ਕੱਲ ਵੀ ਬੇਨਤੀ ਕੀਤੀ ਬੰਗਲਾ ਸਾਹਿਬ ਤੋਂ, ਰਹਾਓ ਦੇ ਅੱਖਰੀ ਅਰਥ ਰੁਕ ਕੇ ਹੈ। ਧਰਮ ਵਿੱਚ ਜਿਹੜੇ ਰੂਹਾਨੀਅਤ ਅਰਥ ਨੇ, ਉਹ ਕੇਵਲ ਬਾਹਰ ਰੁਕਣਾ ਨਹੀਂ। ਅਸੀਂ ਦੋ ਕੰਨ ਰੱਬ ਨੇ ਦਿੱਤੇ ਤੇ ਅਸੀਂ ਇੱਕ ਕੰਨ ਤੋਂ ਸੁਣਿਆ, ਦੂਜੇ ਕੰਨ ਐਗਜ਼ੈਕਟ ਨਿਕਾਸ ਕਰ ਦਿੱਤਾ, ਕੱਢ ਦਿੱਤਾ। ਤੇ ਗੁਰੂ ਸਾਹਿਬ ਕਹਿੰਦੇ ਭਲਿਆ ਇਸ ਸ਼ਬਦ ਨੂੰ ਨਾ, ਜਦੋਂ ਇੱਕ ਕੰਨ ਤੋਂ ਸੁਣ ਲਿਆ ਕਿਸੇ ਗੱਲ ਨੂੰ, ਦੂਜੇ ਕੰਨ ਕੱਢਦਾ। ਬਾਣੀ ਨਾਲ ਇੱਦਾਂ ਨਹੀਂ ਕਰਨੀ ਵੀ ਇੱਕ ਕੰਨ ਤੋਂ ਸੁਣਨੀ ਹੈ, ਇਹਨੂੰ ਦੋਹਾਂ ਕੰਨਾਂ ਨਾਲ ਸੁਣਨਾ ਹੈ, ਭਾਵ ਇਕੱਠਿਆਂ ਸੁਣਨਾ ਹੈ। ਤੇ ਕੀ ਹੋਏਗਾ? ਇਹਨੂੰ ਸੁਣ ਕੇ ਆਪਣੇ ਅੰਦਰ ਠਹਿਰਾਉਣਾ ਕਰੋ ਜੀ।
ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ।
ਹੁਣ ਵੇਖੋ ਸ਼ਬਦ ਜੁੜ ਗਏ ਦੋਵੇਂ ਬੰਦ, ਪਹਿਲੀ ਬਚਨ ਸਨ ਹਮਰੀ ਗਣਤ ਨਾ ਗਣੀਆਂ ਕਾਈ, ਤੇ ਬੰਦਾ ਅੱਜ ਪੁੱਛਦਾ ਰੱਬ ਨੇ ਕੀ ਦਿੱਤਾ। ਮੈਂ ਹੈਰਾਨ ਹੁੰਦਾ, ਫਿਰ ਬੇਨਤੀ ਹੈ ਉਸ ਪਾਸਿਓ ਮੁੜੀਏ, ਸ਼ਬਦ ਨੂੰ ਥੋੜਾ ਖੋਲ ਸਕੀਏ ਕਿ ਸੰਗਤ ਜੀ ਅੱਜ ਅਸੀਂ ਇਹ ਗੱਲ ਕਹਿੰਦੇ ਵੀ ਕੀ ਦਿੱਤਾ ਰੱਬ ਨੇ, ਤੇ ਬਸ ਆਹ ਹੀ ਦੋ ਪੰਗਤੀਆਂ ਚੇਤੇ ਰਹਿ ਜਾਣ, ਬਾਣੀ ਸਾਰੀ ਚੇਤੇ ਕਰੋ, ਮਤਲਬ ਹੈ ਇਹਦਾ ਭਾਵ ਵਸ ਜਾਏ ਕਿ ਪਰਮਾਤਮਾ ਨੇ ਵੇਖੋ ਜੀਓ ਪਾਏ ਪਿੰਡ ਜਨ ਸਾਜੇ ਆ। ਪਹਿਲਾਂ ਤਾਂ ਉਹਨੇ ਆਪਣੀ ਜੀਵ ਆਤਮਾ ਜੀਓ ਰੱਖਿਆ, ਇਹ ਸਰੀਰ ਆ ਮੇਰੇ ਆ, ਹਰ ਤੋਂ ਮੈਂ ਜੋਤ ਰੱਖੀ ਧਾਤੂ, ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ, ਧਾਤੂ ਜਗ ਮੈਂ ਆਇਆ। ਜਦੋਂ ਜੋਤ ਰੱਖੀ ਜਾਂਦੀ, ਤੁਹਾਡੇ ਚ ਕੋਈ ਮੈਡੀਕਲ ਪੜ੍ਹਿਆ ਲਿਖਿਆ ਹੋ ਡਾਕਟਰੀ ਲੈਣ ਦਾ, ਇੱਕ ਗੱਲ ਯਾਦ ਰੱਖਿਓ, ਜਿੱਥੇ ਰੱਬ ਦੀ ਜੋਤ ਹੁੰਦੀ ਹੈ ਨਾ, ਪੰਜ ਤੱਤ ਉੱਥੇ ਇਕੱਠੇ ਹੁੰਦੇ ਆ, ਜਿੰਨੀ ਦੇਰ ਜੋਤ ਨਹੀਂ ਸਰੀਰ ਨਹੀਂ ਬਣਦਾ। ਅਸੀਂ ਅੱਜ ਕਹਿੰਦੇ ਕਿਹੜੀ ਰੱਬ ਦੀ ਜੋਤ ਆਏ ਕੀ ਹੁੰਦਾ, ਜੋਤ ਹੋਏਗੀ ਤਾਂ ਪੰਜ ਤੱਤ ਇਕੱਠੇ ਹੋਣਗੇ, ਸਰੀਰ ਬਣੇਗਾ। ਤੇ ਹੁਣ ਵੇਖੋ ਮੈਂ ਬੇਨਤੀ ਕਰਾਂ, ਇਹਦਾ ਪ੍ਰਮਾਣ ਆਪਾਂ ਬਾਣੀ ਦੁਆਰਾ ਹੀ ਦੇ ਸਕਦੇ ਹਾਂ, ਪਰ ਬੰਦਾ ਕਹੇਗਾ ਕੀ ਪ੍ਰਮਾਣ ਹੈ। ਹੁਣ ਲਓ ਇਹਦਾ ਬਾਹਰੀ ਪ੍ਰਮਾਣ, ਜਦੋਂ ਸਰੀਰ ਚੋਂ ਜੋਤ ਨਿਕਲ ਜਾਂਦੀ ਕੀ ਸਰੀਰ ਰਹਿ ਪਾਉਂਦਾ ਫਿਰ, ਜੇ ਪੰਜ ਤੱਤ ਹੀ ਸਭ ਕੁਝ ਹੁੰਦੇ। ਜਿਵੇਂ ਅੱਜ ਅਸੀਂ ਕਹਿੰਦੇ ਕਿਹੜੀ ਆਤਮਾ ਦੀ ਅੱਗੇ ਕੀ ਹੈ ਜੀ, ਕਿਹੜਾ ਕੁਝ ਨਹੀਂ ਭਲਿਓ, ਜਦੋਂ ਸਰੀਰ ਚੋਂ ਜੋਤ ਨਿਕਲ ਜਾਂਦੀ ਹੈ ਨਾ, ਤੇ ਆਪਾਂ ਪਰਿਵਾਰਾਂ ਵਾਲੇ ਹਾਂ, ਸਭ ਨਾਲ ਉਹਦੀ ਹੋਣੀ ਹੈ, ਤੇ ਮੁੜ ਕੇ ਚੱਕੀ ਫਿਰਦੇ ਨਾ, ਫਰਿੱਜਾਂ ਵੀ ਇਹਨੂੰ ਸਾਂਭ ਲਈਏ। ਤੇ ਬੰਦਾ ਤੇ ਉਹੀ ਹੈ ਜਿਹੜਾ ਪਹਿਲਾਂ ਲਿਸ਼ਕਦਾ ਸੀ, ਸਰੀਰ ਵੇਖੋ ਚਮਕਦਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਯਾਦ ਰੱਖ, ਜਦ ਆਪਣੀ ਜੋਤ ਖਿੱਚਿਆ ਤੂੰ ਸਵਾਮੀ, ਉਹ ਜੋਤ ਖਿੱਚਦਾ ਤੇ ਸਭ ਕੁਝ ਢਹਿ ਢੇਰ ਹੀ ਹੁੰਦਾ। ਬੜੀ ਵਾਰ ਬੇਨਤੀ ਕੀਤੀ ਹੈ, ਪੰਜੇ ਤੱਤ ਵਿਰੋਧੀ ਨੇ। ਵੇਖੋ ਤੁਸੀਂ ਬਹੁਤਾ ਨਹੀਂ ਪਾਣੀ ਦੀ ਅੱਗ ਦੀ ਗੱਲ ਕਰ ਲਓ, ਅੱਗ ਜਿਹੜੀ ਪਾਣੀ ਨੂੰ ਭਾਫ਼ ਬਣਾ ਕੇ ਖਤਮ ਕਰ ਦਿੰਦੀ ਹੈ, ਪਾਣੀ ਅੱਗ ਨੂੰ ਬੁਝਾ ਦਿੰਦਾ। ਪੰਜੇ ਤੱਤ ਹੀ ਆਪੋਜਿਟ ਨੇ, ਵਿਰੋਧੀ ਇੱਕ ਦੂਜੇ ਦੇ, ਉਹਦੀ ਜੋਤ ਕਰਕੇ ਹੀ ਤਾਂ ਸਰੀਰ ਹੈ। ਜੀਓ ਪਾਏ, ਜੀਵ ਪਾਇਆ, ਜੀਵ ਆਤਮਾ ਪਾਈ, ਤੇ ਕੀ ਬਣ ਗਿਆ, ਪਿੰਡ ਜਿਨ ਸਾਜਿਆ, ਪਿੰਡ ਦਾ ਅਰਥ ਇੱਥੇ ਸਰੀਰ ਬਣ ਗਿਆ। ਤੇ ਬਣਾਇਆ ਬੜਾ ਕਮਾਲ ਦਾ ਟਾਈਮ ਨਹੀਂ, ਜੇ ਆਪਾਂ ਪਹਿਲਾਂ ਵੀ ਪ੍ਰਮਾਣ ਪੜਿਆ, ਜਿਨ ਕਰ ਕੀਤੀ ਅੱਖੀ ਨਾਲ, ਸੁਖਮਣੀ ਸਾਹਿਬ ਦਾ ਪਦ ਤੁਹਾਨੂੰ ਸਭ ਨੂੰ ਚੇਤੇ ਹੋਏਗਾ, ਰਾਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ, ਪਿੰਡ ਜਿਨ ਸਾਜਿਆ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਘਰ ਬਗਨ ਮੈਂ ਜਿਨੇ ਉਭਾਰਿਆ। ਉਹਨੇ ਬਣਾਇਆ ਮਾਤਾ ਕੇ ਉਧਰ ਅੰਦਰ, ਤੇ ਮਨੁੱਖਾ ਸਰੀਰ ਵਰਗੀ ਮਸ਼ੀਨ ਅੱਜ ਤੱਕ ਦੁਨੀਆਂ ਤੇ ਕੋਈ ਵਿਗਿਆਨੀ ਨਹੀਂ ਬਣਾ ਸਕਿਆ। ਬਣੇ ਹੋਣਗੇ ਸਪੇਸ ਸੈਟਲ, ਜਾਂਦਾ ਬੰਦਾ ਮੰਗਲ ਤੇ, ਜਾਂਦਾ ਬੰਦਾ ਚੰਦਰਮਾ ਤੇ, ਪਰ ਆ ਸਰੀਰ ਹੈ, ਬਜ਼ੁਰਗ ਬੈਠੇ ਹੋ। ਜਿਸ ਦਿਨ ਤੋਂ ਦਿਲ ਧੜਕਣਾ ਸ਼ੁਰੂ ਹੋਇਆ, ਕਿਡਨੀਆਂ ਨੇ ਸਫਾਈ ਕਰਨੀ ਸ਼ੁਰੂ ਕੀਤੀ, 100 ਸਾਲ ਦੀ ਉਮਰ ਕੋਈ ਭੋਗ ਕੇ ਜਾਂਦਾ, ਲਗਾਤਾਰ ਚੱਲਦਾ ਹੈ, ਕਿਹੜੀ ਮਸ਼ੀਨ ਹੈ ਬੰਦੇ ਦੀ ਬਣਾਈ ਜਿਹੜੀ 100 ਸਾਲ ਚੱਲ ਜਾਏ। ਇਸ ਲਈ ਸਾਹਿਬ ਕਹਿੰਦੇ ਪਿੰਡ ਜਿਨ ਸਾਜਿਆ, ਤੇ ਕੀ ਕੀਤਾ, ਦਿੱਤਾ ਪਹਿਨਣ ਖਾਣ, ਕੱਲਾ ਸਾਜ ਕੇ ਨਹੀਂ ਛੱਡਤਾ ਜੀ, ਪਹਿਲੋਂ ਦੇਤਾ ਰਿਜਕ ਸਮਾਹਾ, ਪਿੱਛੋਂ ਦਿੱਤਾ ਜਨ ਤੋਂ ਪਾਹਾ। ਉਹਨੇ ਪਹਿਨਣ ਨੂੰ ਦਿੱਤਾ, ਉਹਨੇ ਖਾਣ ਨੂੰ ਦਿੱਤਾ। ਤੇ ਇੱਕ ਮਿੰਟ ਸੁਣਿਓ, ਬੰਦਾ ਕਹਿੰਦਾ ਮੈਂ ਮਿਹਨਤ ਕੀਤੀ ਹੈ ਤਾਂ ਰੋਟੀ ਖਾਂਦਾ ਮੈਂ, ਇਹ ਭੁਲੇਖਾ ਹੈ, ਇਹ ਕੁਝ ਭੁਲੇਖਾ ਹੈ। ਸਭ ਕੁਝ ਮਿੱਟੀ ਚੋਂ ਪੈਦਾ ਹੁੰਦਾ, ਦਿੱਤਾ ਪਹਿਨਣ ਖਾਣ, ਬੰਦਾ ਕਹੇਗਾ ਕਿੱਦਾਂ, ਮਿੱਟੀ ਚੋਂ ਪਾਣੀ ਹੈ, ਮਿੱਟੀ ਚੋਂ ਤੇਲ ਹੈ, ਮਿੱਟੀ ਚੋਂ ਖਣਿਜ ਹੈ, ਧਰਤੀ ਚੋਂ ਹੈ ਨਾ ਸਭ ਕੁਝ। ਤੇ ਧਰਤੀ ਕੀ ਨੇ ਬਣਾਈ, ਬੰਦਿਆਂ ਨੇ ਰਲ ਕੇ ਬਣਾਈ ਹੈ, ਉਹਦੀ ਤੇ ਬਣਾਈ ਹੋਈ। ਉਹਦੇ ਵਿੱਚ ਦੂਜੀ ਗੱਲ, ਜੇ ਉਹ ਮਿੱਟੀ ਵਿੱਚ ਤਾਕਤ ਹੀ ਨਾ ਰੱਖਦਾ ਵੀ ਤੇਰੀ ਮਿੱਟੀ ਚ ਫਲਾਣੇ ਥਾਂ ਤੇ ਕਪਾਹ ਹੋਏਗੀ, ਤੇ ਕੱਪੜੇ ਕਾਹਦੇ ਨਾ ਪਹਿਣ ਦਾ, ਮਿੱਟੀ ਦੇ ਬਣਾ ਕੇ ਉਹਨੇ ਤਾਕਤ ਰੱਖੀ ਹੈ ਨਾ। ਜੇ ਉਹ ਮਿੱਟੀ ਦੇ ਵਿੱਚ ਧਰਤੀ ਵਿੱਚ ਤੇਲ ਹੀ ਨਾ ਰੱਖਦਾ, ਤੇਰੀਆਂ ਗੱਡੀਆਂ ਕਾਹਦੇ ਨਾਲ ਚੱਲਦੀਆਂ, ਹੋਰ ਸੌਖਾ ਕਰਦੇ ਆ। ਜੇ ਉਹ ਧਰਤੀ ਦੇ ਵਿੱਚ ਗ੍ਰੈਵੀਟੇਸ਼ਨ ਫੋਰਸ ਨਾ ਰੱਖਦਾ, ਖਿੱਚ ਨਾ ਰੱਖਦਾ, ਗੁਰੂਤਾਬਲ ਨਾ ਰੱਖਦੇ ਰੱਬ ਜੀ, ਤੇ ਤੇਰੇ ਜਹਾਜ਼ ਕਾਹਦੇ ਨਾਲ ਚੱਲਦੇ, ਗ੍ਰੈਵੀਟੇਸ਼ਨ ਫੋਰਸ ਬਿਨਾਂ ਤੇ ਚੱਲ ਨਹੀਂ ਸਕਦੇ। ਇਸ ਲਈ ਇਹ ਪਹਿਨਣਾ ਖਾਣਾ ਇਹ ਸਾਰੀਆਂ ਉਹਦੀਆਂ ਦਾਤਾਂ ਨੇ, ਉਹ ਮਾਲਕ ਦੀਆਂ ਬਖਸ਼ਿਸ਼ਾਂ ਹਨ ਜੀ।
ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ।
ਸਾਹਿਬ ਕਹਿੰਦੇ ਇਸੇ ਮਾਲਕ ਪਰਮਾਤਮਾ ਤੋਂ ਅਸੀਂ ਸਦਾ ਕੁਰਬਾਨ ਅਨਵੇ ਅਰਥ ਕਰਾਂਗੇ, ਜਿਹੜੇ ਆਪਣੇ ਦਾਸ ਕੀ ਆਪ ਪੈਜ ਰਾਖੀ, ਆਪਣੇ ਪਿਆਰਿਆਂ ਦੀ ਆਪ ਪੈਜ ਰੱਖਦੇ ਹਨ, ਆਪਣੇ ਪਿਆਰਿਆਂ ਤੇ ਆਪ ਬਖਸ਼ਿਸ਼ਾਂ ਕਰਦੇ ਹਨ। ਕਿਉਂ? ਕਿਉਂਕਿ ਉਹਦੀ ਵਡਿਆਈ ਹੈ। ਇਸ ਲਈ ਅੱਜ ਦਾ ਸ੍ਰੀ ਮੁਖਵਾਕ ਸਾਨੂੰ ਸਹਿ ਬਖਸ਼ਿਸ਼ ਕਰਦੇ ਨੇ ਕਿ ਵੀ ਆਪਣੇ ਅਵਗੁਣਾਂ ਨੂੰ ਵੇਖੀਏ, ਮਾਲਕ ਅੱਗੇ ਬੇਨਤੀ ਕਰੀਏ, ਉਹਦੀਆਂ ਦਾਤਾਂ ਨੂੰ ਵੇਖੀਏ। ਅਸੀਂ ਆਪਣੇ ਗੁਣ ਵੇਹਨੇ ਹੈ ਤੇ ਇਹ ਵੇਹਨੇ ਰੱਬ ਨੇ ਕੀ ਨਹੀਂ ਦਿੱਤਾ, ਭਾਵ ਦੋਸ਼ ਉਹਦੇ ਚ ਕੱਢਦੇ। ਦੋਸ਼ ਆਪਣੇ ਵੇਖੋ, ਦਾਤਾਂ ਮਾਲਕ ਦੀਆਂ ਵੇਖੋ, ਤਾਂ ਕਿ ਸ਼ੁਕਰਾਨਾ ਹੋ ਸਕੇ। ਆਓ ਪਾਵਨ ਸ੍ਰੀ ਮੁਖਵਾਕ ਦੇ ਨਾਲ ਜੋ ਸਾਹਿਬ ਜੀਆਂ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਇਸ ਪਾਵਨ ਸਥਾਨ ਤੋਂ ਚੱਲ ਰਹੀ ਹੈ, ਉਹਦੇ ਮੁਤਾਬਕ ਅੱਜ ਦੇ ਪਾਵਨ ਸ੍ਰੀ ਮੁਖਵਾਕ ਦੇ ਵਿਚਾਰ ਦੇ ਨਾਲ ਸੂਈ ਕੀ ਵਾਰ ਦੀ ਰਮਤਾ ਹੈ। ਆਓ ਪਾਵਨ ਪਾਠ ਨੂੰ ਸ੍ਰਵਣ ਕਰੀਏ ਤੇ ਸਤਿਗੁਰੂ ਦੇ ਇਸ ਪਾਵਨ ਬਚਨਾਂ ਨੂੰ ਵਿਚਾਰਨਾ ਕਰੀਏ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਮੰਗਲ ਅੰਦਰ ਬਖਸ਼ਿਸ਼ ਕਰਦੇ ਨੇ ਇੱਕ ਉਹ ਅਹੰਕਾਰ, ਇੱਕ ਮਾਲਕ ਪਰਮਾਤਮਾ ਹੈ ਜਿਹੜਾ ਉਹ ਅਹੰਕਾਰ ਜਿਹ ਤੋਂ ਸਭ ਕੁਝ ਜਨਮ ਮਰਨ ਪਾਲਣ ਹੋ ਰਿਹਾ, ਉਹਦੇ ਵਰਗਾ ਦੂਸਰਾ ਕੋਈ ਨਹੀਂ। ਸਤਿਗੁਰ ਪ੍ਰਸਾਦ ਸਤਿਗੁਰੂ ਦੀ ਮਿਹਰਮਤ ਨਾਲ ਮਿਲਦਾ, ਯਾਦ ਰੱਖਿਓ। ਮੰਗਲ ਆਪਾਂ ਸਤਿਗੁਰੂ ਦੀ ਬਾਣੀ ਚ ਮੂਲ ਮੰਤਰ ਸਾਹਿਬ ਤੋਂ ਲੈ ਕੇ ਵੱਖਰੇ ਤਰੀਕਿਆਂ ਨਾਲ ਸਾਰੇ ਪੜ੍ਹਨੇ ਆ। ਦੁਨੀਆਂ ਵਿਚ ਤਿੰਨ ਹੀ ਮੰਗਲ ਨੇ, ਅੱਧਾ ਹੀ ਮਿੰਟ ਲਾਂਗੇ ਇਸ ਬੇਨਤੀ ਲਈ ਵਿਸਥਾਰ ਨਹੀਂ। ਤਿੰਨ ਤਰੀਕਿਆਂ ਨਾਲ ਮੰਗਲ ਕੀਤੇ ਜਾਂਦੇ ਆ, ਵਸਤੂ ਨਿਰਦੇਸ਼ਤਮਕ ਮੰਡਲ, ਆਸ਼ੀਰਵਾਦ ਮੰਡਲ ਤੇ ਤੀਸਰਾ ਹੈ ਨਮਸਕਾਰਤਕ ਮੰਡਲ। ਭਾਵ ਪਹਿਲਾ ਮੰਗਲ ਹੈ ਉਹਦੇ ਵਿਚ ਜਿਹਦੇ ਗੁਣ ਗਾਏ ਜਾਣੇ ਉਹਦਾ ਮੰਗਲ ਕੀਤਾ ਜਾਂਦਾ। ਜਿਵੇਂ ਮੂਲ ਮੰਤਰ ਸਾਹਿਬ ਹੈ ਨਾ, ਉਹਨੂੰ ਆਪਾਂ ਦੋ ਨਾਂ ਕਿਉਂ ਦਿੰਦੇ? ਕਦੇ ਸੋਚਿਆ ਵੀ ਮੂਲ ਮੰਤਰ ਵੀ ਕਹਿੰਦੇ ਆ ਤੇ ਮੰਗਲ ਵੀ ਕਹਿੰਦੇ ਲੋਕ? ਕਾਰਨ ਕੀ ਹੈ? ਹੈ ਮੂਲ ਮੰਤਰ ਸਾਹਿਬ, ਮੰਗਲ ਹੈ ਉਹਦੇ ਵਿਚ ਰੱਬ ਜੀ ਦੇ ਗੁਣ ਗਾਏ ਨੇ, ਉਹ ਸਾਰੇ ਗੁਣ ਪ੍ਰਗਟ ਕੀਤੇ ਨੇ ਜਿਹੜੇ ਉਹਦੇ ਵਿਚ ਨੇ। ਅਗਲੀ ਗੱਲ, ਇਹ ਤੋਂ ਬਾਅਦ ਦੂਜਾ ਮੰਗਲ ਹੈ ਸੰਗਤ ਜੀ, ਜਿਹਨੂੰ ਆਪਾਂ ਕਹਿੰਦੇ ਹਾਂ ਆਸ਼ੀਰਵਾਦ ਮੰਗਲ, ਆਸ਼ੀਰਵਾਦ ਲੈਣਾ। ਤੀਜਾ ਮੰਗਲ ਹੁੰਦਾ ਨਮਸਕਾਰਤਮਕ ਮੰਡਲ, ਨਮਸਕਾਰ ਕਰਨੀ ਤੇ ਤੁਸੀਂ ਹੈਰਾਨ ਹੋਵੋਗੇ, ਦੁਨੀਆਂ ਦੇ ਕਿਸੇ ਧਾਰਮਿਕ ਗ੍ਰੰਥ ਵਿਚ ਨਹੀਂ। ਤਿੰਨ ਮੰਗਲ ਤੇ ਹੈ ਨਾ ਵੱਖਰੇ ਵੱਖਰੇ, ਤੇ ਬਾਪੂ ਦੀ ਬਾਣੀ ਤੇ ਐਸੀ ਹੈ ਦੋਵਾਂ ਪੰਗਤੀਆਂ ਚ ਤਿੰਨੇ ਮੰਗਲ ਆ ਜਾਂਦੇ। ਉਹ ਪੰਗਤੀਆਂ ਨੇ ਡੰਡੌਤ ਬੰਧਨ ਅਨਿਕਬਾਰ, ਡੰਡੌਤ ਬੰਧਨ ਕੀ ਹੋ ਗਿਆ? ਨਮਸਕਾਰ ਮੰਗਲ, ਸਰਬ ਕਲਾ ਸਮਰੱਥ ਇਹ ਉਹਦਾ ਨਵਸਤੂ ਨਿਰਦੇਸ਼ ਮੰਗਲ ਹੋ ਗਿਆ। ਤੇ ਫਿਰ ਕੀ ਹੋਇਆ? ਡੋਲਣ ਤੇ ਰਾਖੋ ਪ੍ਰਭੂ ਇਹ ਆਸ਼ੀਰਵਾਦ ਮੰਗਲ ਹੋ ਗਿਆ। ਨਾਨਕ ਦੇ ਕਰ ਹੱਥ, ਇਸ ਲਈ ਸਾਹਿਬ ਬਖਸ਼ਿਸ਼ ਕਰਦੇ ਨੇ ਜਿਹੜਾ ਐਸਾ ਮਾਲਕ ਹੈ ਸਤਿਗੁਰੂ ਦੀ ਮਿਹਰਮਤ ਨਾਲ ਮਿਲਦਾ ਹੈ ਜੀ।
ਵਾਰ ਸੂਹੀ ਕੀ ਸਲੋਕਾ ਨਾਲ ਮਹੱਲਾ ਤੀਜਾ।
ਸੂਹੀ ਰਾਗ ਦੀ ਸਵਾਰ ਅੰਦਰ ਸਾਹਿਬ ਕਿਰਪਾ ਕਰਦੇ ਨੇ। ਵਾਰ ਸੂਹੀ ਕੀ ਸਲੋਕਾਂ ਨਾਲ, ਇਹਦਾ ਮਤਲਬ ਹੈ ਵਾਰ ਕੱਲੀ ਪੌੜੀਆਂ ਦਾ ਰੂਪ ਹੈ। ਵੇਖੋ ਸਿਰਲੇਖਾਂ ਤੋਂ ਬਾਣੀ ਸਪਸ਼ਟ ਹੁੰਦੀ ਹੈ, ਸਲੋਕਾਂ ਨਾਲ ਵੀ ਸਲੋਕ ਵੀ ਨਾਲ ਦਰਜ ਨੇ। ਮਹੱਲਾ ਤੀਜਾ, ਇਹ ਗੁਰੂ ਅਮਰਦਾਸ ਸਾਹਿਬ ਜੀਆਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਇਹ ਪਾਵਨ ਵਾਰ ਹੈ ਜੀ, ਇਹਦੀਆਂ 20 ਪੌੜੀਆਂ ਨੇ। ਇਸ ਪਹਿਲੀ ਪੌੜੀ ਨਾਲ ਦੋ ਸਲੋਕ ਸਤਿਗੁਰੂ ਜੀ ਦੇ ਦਰਜ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਕਿਰਪਾ ਕਰਦੇ ਹਨ ਜੀ।
ਸਲੋਕ ਮਹੱਲਾ ਤੀਜਾ,
ਪਹਿਲੇ ਸਲੋਕ ਅੰਦਰ ਗੁਰੂ ਅਮਰਦਾਸ ਸਾਹਿਬ ਜੀ ਜੋ ਪੌੜੀ ਨਾਲ ਦਰਜ ਹੈ ਸਮਝਾਉਣਾ ਕਰਦੇ ਹਨ ਜੀ।
ਤੂੰ ਹੈ ਵੇਸ ਦੁਹਾਗਣੀ ਪਰ ਤੇਰ ਰਾਵਣ ਜਾਏ।
ਸੂਹੈ ਵੇਸ, ਵੇਸ ਸੂਹਾ ਹੀ ਹੈ, ਸੁਣਿਓ, ਸੁਹਾਗਣ ਦਾ ਵੇਸ ਵੀ ਸੂਹਾ ਹੀ ਹੈ। ਤਾਂ ਹੀ ਲਾਲ ਰੰਗ ਦੀ ਗੱਲ ਬਾਣੀ ਨੇ ਕੀਤੀ ਹੈ ਨਾ, ਲਾਲ ਰੰਗ ਤਿਸ ਕੋ ਲਾਗਾ ਜਿਸ ਕੇ ਵਟ ਭਾਗਾ, ਉਹਦੀ ਨਿਸ਼ਾਨੀ ਉਹਨੇ ਮੈਦਾ ਨਹੀਂ ਹੋਣਾ। ਭਾਵ ਜਿਹੜੀ ਜੀਵ ਆਤਮਾ ਪ੍ਰਭੂ ਨਾਲ ਮਿਲ ਗਈ ਉਹਦੇ ਅੰਦਰ ਲਾਲ ਰੰਗ ਦੀ ਝਲਕ ਬਣੀ, ਕਿਉਂ? ਹੁਣ ਉਹਦੇ ਅੰਦਰ ਨੂੰ ਮੈਲ ਨਹੀਂ ਲੱਗਣੀ ਮੁੜ ਕੇ, ਕਿਉਂਕਿ ਪਰਮਾਤਮਾ ਨਿਰਮਲ ਹੈ, ਨਿਰੰਜਨ ਹੈ। ਪਰ ਸਤਿਗੁਰੂ ਕਹਿੰਦੇ ਵੇਸ ਸੂਹਾ ਪਾਲਿਆ ਬਾਰੀ, ਹੋ ਗਈ ਸੂਹੈ ਵੇਸ ਦੁਹਾਗਣੀ, ਪ੍ਰਭੂ ਛੱਡ ਦਿੱਤਾ ਆਪਣਾ ਪਿਆਰਾ ਛੱਡ ਦਿੱਤਾ, ਰਾਵਣ ਦੂਜੇ ਭੋਗਣਾ ਭਾਵ ਦੇ ਦਰ ਦੀ ਮਾਇਆ ਸੰਗਤਾਂ ਦੀ ਗੁਰੂ ਸਾਹਿਬ ਨੂੰ ਪ੍ਰਕਾਸ਼ ਕਰ ਜਿਵੇਂ ਸੰਸਾਰ ਦੇ ਪਦਾਰਥ ਭੋਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਟਲ ਫੈਸਲਾ ਭੋਗੰ ਤਾਂ ਰੋਗੰ, ਇਸ ਲਈ ਜਦੋਂ ਸੰਸਾਰਕ ਪਦਾਰਥ ਭੋਗੇ ਉਹਦੇ ਕਰਕੇ ਸਰੀਰ ਕਰਕੇ ਵੀ ਤਨ ਤੇ ਮਨ ਕਰਕੇ ਰੋਗੀ ਹੁੰਦਾ ਹੈ।
ਖੁਦ ਪਤਾਰ ਹਰ ਛੋਡਿਆ ਫਿਰ ਲੱਗਾ ਜਾਏ ਵਿਯੋਗ।
ਖੁਦ ਪਤਾਰ ਆਪਣਾ ਅਸਲੀ ਜਿਹੜਾ ਮਾਲਕ ਪਰਮਾਤਮਾ ਨੂੰ ਛੱਡ ਦਿੱਤਾ ਹੈ ਤੇ ਫਿਰ ਕੀ ਹੋਇਆ, ਫਿਰ ਲੱਗਾ ਜਾਏ ਵਿਯੋਗ, ਜਿਹਦੇ ਕਰਕੇ ਵਿਯੋਗ ਤੇ ਵਿਛੋੜਾ ਮੁੜ ਕੇ ਹੁੰਦਾ ਹੈ ਜੀ।
ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸਿਗਾਰ।
ਜੇ ਕੋਈ ਗੁਰਮੁਖ ਜੀਵ ਆਤਮਾ ਹੈ ਉਹ ਸਾਧ ਸੰਗਤ ਜੀ ਇਸ ਪਾਸੇ ਉਹ ਪਲਟ ਕੇ ਭਾਵ ਉਹ ਮਾਲਕ ਪਰਮਾਤਮਾ ਨਾਲ ਜੁੜਦੀ ਹਰ ਰਾਤੀ ਸਾਜ ਸ਼ਿੰਗਾਰ ਤੇ ਉਹ ਜ਼ਿੰਦਗੀ ਦੀ ਰਾਤ ਵਿਚ ਸੇਜਾ ਤੇ ਮਾਲਕ ਪਰਮਾਤਮਾ ਨੂੰ ਮਾਣਦੀ ਹੈ ਜੀ।
ਸਹਿਜ ਸੱਚ ਪਿਰ ਰਾਵੀਆ ਹਰ ਨਾਮਾ ਉਰ ਧਾਰ।
ਉਹਨਾਂ ਨੇ ਗੁਰੂ ਸ਼ਬਦ ਨਾਲ ਜੁੜ ਕੇ ਸਹਿਜ ਨਾਲ ਮਾਲਕ ਪਰਮਾਤਮਾ ਨੂੰ ਮਾਣਿਆ ਤੇ ਮਾਨਿਆ ਹੈ ਤੇ ਬਖਸ਼ਿਸ਼ ਕੀ ਹੋਈ ਹਰ ਨਾਮਾ ਉਰ ਧਾਰ, ਮਾਲਕ ਦੇ ਨਾਮ ਨੂੰ ਹਿਰਦੇ ਵਿਚ ਟਿਕਾਇਆ ਹੈ ਜੀ।
ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ।
ਜਿਹੜੀ ਜੀਵ ਆਤਮਾ ਸੁਹਾਗਣ ਸੱਚਮੁੱਚ ਵੇਸ ਕਰਕੇ ਵੀ ਤੇ ਮਨ ਕਰਕੇ ਵੀ ਰਹਿੰਦੀ ਹੈ, ਸਾਹਿਬ ਕਹਿੰਦੇ ਜਿਹੜੀ ਐਸੀ ਜੀਵ ਆਤਮਾ ਉਹਨੂੰ ਆਗਿਆਕਾਰੀ ਦਾ ਰੁਤਬਾ, ਆਗਿਆਕਾਰੀ ਦੀ ਬਖਸ਼ਿਸ਼ ਸ਼ਬਦ ਦੁਆਰਾ ਕੀਤੀ ਸਦਾ ਸੁਹਾਗਣ, ਤੇ ਉਹ ਸਦੀਵ ਕਾਲ ਸੁਹਾਗਣ ਹੈ। ਆਪ ਮੇਲੀ ਕਰਤਾਰ, ਉਸ ਪ੍ਰਭੂ ਨੇ ਆਪ ਕਿਰਪਾ ਕਰਕੇ ਉਹਨੂੰ ਫਿਰ ਆਪਣੇ ਵਿਚ ਮਿਲਾਇਆ ਹੈ ਜੀ।
ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ।
ਐਸੀ ਜੀਵ ਆਤਮਾ ਨੇ ਨਾਨਕ ਫਿਰ ਪਾਇਆ ਹਰ ਸਾਚਾ, ਫਿਰ ਉਹਨੇ ਆਪਣੇ ਮਾਲਕ ਪਰਮਾਤਮਾ ਪਤੀ ਨੂੰ ਸੱਚੇ ਨੂੰ ਪਾਲਿਆ, ਭਾਵ ਜੀ ਨੇ ਸਦੀਵੀ ਰਹਿਣਾ, ਹੁਣ ਮਾਲਕ ਨੇ ਸਦਾ ਰਹਿਣਾ, ਸਦਾ ਸੁਹਾਗਣ ਨਾਰ। ਐਸੀ ਮਾਲਕ ਨਾਲ ਜੁੜੀ ਹੋਈ ਜੀਵ ਆਤਮਾ ਉਹ ਵੀ ਸਦੀਵ ਕਾਲ ਅਮਰ, ਭਾਵ ਸਦੀਵ ਕਾਲ ਪ੍ਰਭੂ ਨਾਲ ਉਹਦੇ ਵਿਚ ਮਿਲ ਜਾਂਦੀ ਹੈ ਜੀ।
ਮਹੱਲਾ ਤੀਜਾ।
ਦੂਸਰੇ ਸਲੋਕ ਅੰਦਰ ਗੁਰੂ ਅਮਰਦਾਸ ਸਾਹਿਬ ਕਿਰਪਾ ਕਰਦੇ ਹਨ।
ਸੂਹਵੀਏ ਨਿਮਾਣੀਏ ਸੋ ਸਾਹੁ ਸਦਾ ਸੰਭਾਲ।
ਸੂਹਾ ਵੇਸ ਪਹਿਨਣ ਵਾਲੀ ਹੈ ਜੀਵ ਆਤਮਾ, ਭਾਵ ਕੱਲਾ ਵੇਸ ਨਾ ਰਹਿ ਜਾਏ, ਤੂੰ ਆਪਣੇ ਆਪ ਨੂੰ ਮੰਨ ਤੂੰ ਨਿਮਾਣੀ ਹੈ, ਤੇਰੇ ਕੋਲ ਕੋਈ ਸਮਰੱਥਾ ਤੇ ਤਾਕਤ ਨਹੀਂ, ਇਸ ਲਈ ਇਕ ਕਾਰਜ ਕਰ, ਸੋ ਸਾਹੁ ਸਦਾ ਸੰਭਾਲ, ਉਸ ਮਾਲਕ ਨੂੰ ਗੁਰੂ ਸ਼ਬਦ ਦੁਆਰਾ ਸਦਾ ਸੰਭਾਲਣਾ ਕਰੋ ਜੀ।
ਨਾਨਕ ਜਨਮ ਸਵਾਰੀ ਆਪਣਾ ਕੁੱਲ ਧੀ ਛੁੱਟੀ ਨਾਲ।
ਐਸੀ ਜਿਹੜੀ ਜੀਵ ਆਤਮਾ ਉਹ ਆਪਣਾ ਵੀ ਜਨਮ ਸਵਾਰ ਲੈਂਦੀ ਹੈ, ਭਾਵ ਉਸ ਜੀਵ ਦਾ ਵੀ ਜਨਮ ਸਵਰਦਾ। ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਤੇ ਹੋਰ ਬਖਸ਼ਿਸ਼ ਹੁੰਦੀ ਹੈ ਕੁੱਲ ਧੀ ਛੁੱਟੀ ਨਾਲ। ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ, ਬੰਦਾ ਕਵੇ ਵੀ ਕੁਲਾਂ ਦੇ ਉਧਾਰ ਕਿਵੇਂ ਆਉਣਗੇ, ਐਵੇਂ ਬਾਹਰੀ ਹੋਰ ਅਰਥ ਖਿੱਚ ਧੂ ਕੇ ਕਰਦੇ ਨੇ। ਸਪਸ਼ਟ ਫੈਸਲਾ ਹੈ ਪ੍ਰਹਿਲਾਦ ਜਨਾ ਕੇ ਇੱਕੀ ਸਕੁੱਲ ਉਧਾਰ, ਮਾਲਕ ਮੇਰ ਅਮਤ ਕਰੇ ਕੀ ਨਹੀਂ ਹੋ ਸਕਦਾ। ਐਸੀ ਜੀਵ ਐਸਾ ਜੀਵ ਉਹਦਾ ਆਪਣਾ ਵੀ ਜਨਮ ਸਫਲ ਹੈ ਤੇ ਉਹਨਾਂ ਦੀ ਕੁੱਲਾਂ ਦਾ ਵੀ ਉਧਾਰ ਹੁੰਦਾ ਹੈ ਜੀ।
ਪੌੜੀ
ਸਾਹਿਬ ਵਾਰ ਦੀ ਪੌੜੀ ਅੰਦਰ ਕਿਰਪਾ ਕਰਦੇ ਹਨ।
ਆਪੇ ਤਖਤ ਰਚਾਏ ਓਨ ਆਕਾਸ਼ ਪਤਾਲਾ।
ਉਹਨੇ ਧਰਤੀ ਰੂਪੀ ਆਕਾਸ਼ ਤਖਤ ਵੀ ਆਪੇ ਰਚਿਆ, ਆਕਾਸ਼ ਵੀ ਉਹਨੇ ਬਣਾਇਆ ਤੇ ਪਤਾਲ ਵੀ ਉਹਨੇ ਬਣਾਇਆ, ਸਭ ਕੁਝ ਉਸੇ ਤੋਂ ਹੋਇਆ ਹੈ ਜੀ।
ਹੁਕਮੇ ਧਰਤੀ ਸਾਜੀਅਨ ਸੱਚੀ ਧਰਮਸਾਲਾ।
ਹੁਕਮ ਦੇ ਅੰਦਰ ਭਾਵ ਉਹਨੇ ਆਪਣਾ ਹੁਕਮ ਵਰਤ ਕੇ ਧਰਤੀ ਇਹ ਸਾਜੀ ਹੈ ਤੇ ਸੱਚੀ ਧਰਮਸਾਲਾ, ਇਹ ਧਰਮ ਕਮਾਉਣ ਦੀ ਪ੍ਰਭੂ ਨੂੰ ਮਿਲਣ ਦੀ ਸੱਚੀ ਥਾਂ ਹੈ। ਨਾਲ ਇੱਕ ਬੇਨਤੀ ਚੇਤੇ ਰੱਖਿਓ ਜੀ, ਪਰਮਾਤਮਾ ਕਾਦਰ ਹੈ, ਧਰਤੀ ਕੁਦਰਤ ਹੈ, ਕੁਦਰਤ ਹੀ ਕਾਦਰ ਨਹੀਂ। ਬੇਨਤੀ ਫੇਰ ਹੈ, ਕ੍ਰਿਟੀਸਾਈਡ ਨਹੀਂ, ਜੇ ਕਿਸੇ ਨੂੰ ਗਲਤ ਲੱਗਦਾ ਹੈ ਤੇ ਤੁਹਾਨੂੰ ਇਸ ਸਥਾਨ ਤੋਂ ਹੁਣ ਬੇਨਤੀ ਹੈ ਸੱਜਣਾ ਨੂੰ ਵੀ ਰੱਖੋ ਕਿਤੇ ਸਮਾਂ ਤੇ ਬਹੁ, ਕਰੋ ਗੱਲ ਪੂਰੀ ਸੰਗਤ ਸਾਹਮਣੇ, ਪੂਰੇ ਪੰਥ ਸਾਹਮਣੇ, ਫਿਰ ਬਹਿੰਦਾ ਕੋਈ ਕਿਉਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾ, ਉਹ ਦੂਈ ਕੁਦਰਤ ਸਾਜੀ ਹੈ। ਦੂਈ ਦਾ ਅਰਥ ਹੈ ਲਹਿੰਦੀ ਵਿਚ ਦੂਜੀ ਸੈਂਕੜ ਲਈ, ਇਸ ਲਈ ਸਾਹਿਬ ਕਹਿੰਦੇ ਉਹਨੇ ਤਖ਼ਤ ਵੀ ਆਪ ਰਚਿਆ, ਧਰਤੀ ਵੀ ਆਪਣੇ ਹੁਕਮ ਵਿਚ ਸਾਜੀ ਹੈ ਜੀ।
ਆਪ ਉਪਾਏ ਖਪਾਏ ਦਾ ਸੱਚੇ ਦੀਨ ਦਇਆਲਾ।
ਅਰਥ ਸਪਸ਼ਟ ਹੋ ਗਿਆ ਵੀ ਉਹ ਪਾਉਣਾ ਪੈਦਾ ਕਰਨਾ ਤੇ ਖਪਾਉਣਾ ਖਤਮ ਕਰਨਾ, जब उद करक करा करतारा प्रजा धरत दे अपारा जबे अकरख करत हो कबहू तुमे मिलत दे धर सबू उद करक ते अकरक अपाउना ते खपाउना यो अपने हुक्म च करदा है ते जदों सब कोई खपा दिंदा है जे कुदरती रब है ते फिर उही कप खत्म हो गया साहब कहिंदे सच्चा सदीवी है चारे काल तिना कालां दे दरमियान ते जदों काल नहीं सी उदों भी आद जुगाद हैप्पी ते होसी इसलिए मालक परमात्मा सच्चा ते दीन दयाला दीना ते दया करन वाला है
बना रिजक संभाहेदा तेरा हुक्म निराला
सारे अनु फिर नाल पैदा करके धरती दा तख्त रचा के रिजक संभाहे रिजक दिता है ते मालक परमात्मा जी तेरा हुक्म निराला तेरा हुक्म जेड़ा अगमी मनुख दी बुद्धि ते पकड़ तो परे है जी
आपे आप वरतदा आपे प्रतपाला
और सारे तो आप सब थावां ते वरतदा है आपे प्रतपाला प्रतपालना भी वो आप करदा है जी जे शरीर तंदुरुस्त ना होवे ना ते घरे अनाज दे ढेर लगे हुण कख कम दे नहीं हुंदे बंदा खा ही नहीं सकदा इसलिए खांदा भी अंदर बैठा हुआ है पर वो बाणी नूं कदे अध्ययन करो गंभीरता नाल उहदी जोत है जे जोत भी इहदे नाल तंदरुस्ती है हुक्म है उहदा ही खाना पहुंचना इसलिए साहब कहिंदे ओ मालक परमात्मा जी आपे आप वरतदा आपे प्रतपाला इह सूही वार दी पहली पौड़ी गुरु अमरदास साहब जी दे बचन नाल दो श्लोक इहनूं आपां लड़ीवार कथा दे तहत विचारे है इन्नियां बेनतियां आप जी ने प्रवान करनियां आओ यत्न करो चरणा च बेनती है इस पावन स्थान तो बाणी जरूर पढ़ो वद तो वद मां बाणी दे व्यासी होवो सेवा सिमरन वाला जीवन बनाइए फिर साडी जिंदगी जीवन सफल है यही पंथ दी सफलता है धन गुरु ग्रंथ साहिब जी दा कोटान कोट धनवाद सतगुरु सचे पातशाह मेहर अमत करन बोलिया विचारिया साडे हिरदिया ते वस सके धन गुरु रामदास साहिब मेहर अमत करन आ बख्शिश करके जीवन सफल करन सोची श्रोमणी गुरुद्वारा प्रबंधक कमेटी प्रबंधक साहिबाना दा धन्नवाद सचखंड श्री हरिमंदर साहिब दरबार साहिब जी दे अति सत्कारयोग सिंह साहिब ज्ञानी जगतार सिंह जी मुख ग्रंथी इन्हां दा तहे दिलों धन्नवाद आलसाध संगत दा धन्नवाद भुल्लां दास दियां सामरी के छड्ड देणियां दी बचन गुरु साहिब दे जाण के हिरदियां ते वसा लैणे बाणी अगाध बोध अगम अगोचर है फिर भी सतगुरु मेरा मत करके सेवा लेंदे ने इनिया बेनतियां प्रवान कर दिया आसीसा देओ देहो सज्जन आसीसड़िया जो होवे साहिब सो मेल अंतलियां पंक्तियां पढ़ समाप्ति है जी
सबना रिजक संभाहेदा तेरा हुक्म निराला आपे आप वरतदा आपे प्रतपाला वाहे गुरु जी का खालसा वाहे गुरु जी की फतेह।